دوہرا لے گمنیوں پک پنتھ کو ہوتر دے آنند گاوت ست گر کے شبد امگے پریم بلند
واہگرو جی کا خالصہ
واہگرو
جی کی فتح پرم ستکار یوگ سنمان یوگ گرو کا خاص روپ گرو خالصہ ساد سنگت سچ کھنڈ ہے آئے چروک ہے کھل ہے باری وڈیاں پاگاں والے ہو تلک جنجو دے راکھے تن تن شری گرو تیگ بہادر صاحب سچے پاتشاہ دی پوتر پاون حضوری چ ستگراں دے پوتر دربار گردوارا شری دوکھ نواران صاحب دے پاون دربار اندر شری گرو گرنتھ صاحب سچے پاتشاہ جی دی پاون حضوری چ نیتا پرتی اکتر ہو کے حاضریاں بھر کے ستگرو جی دا پوتر پاون اتہاس بڑی شردا بھاونا ادب ستکار سہت آپ جی سربن کر رہے بھائی صاحب بھائی بدی چند جی بادشاہ شاہ جہان دا دوسرا کوڑا جس کوڑے دا نام گلباغ ہے ایک رملی دا پیک بنا کے کھوجی دا پیک بنا کے آئے نے پائی بدی چند جی جویں جویں بادشاہ نو کہندے رہے اسی طرح یہ گلاں مندا چلا گیا بھائی صاحب نے آخیا ادھی رات دے سمے پہلا کوڑا چوری ہویا سی او کوڑا کتھے آ او دے بارے بھی ہن ادھی رات نو پتا لگے بادشاہ نے آخیا جے میں دن دے سمے رات دا ماحول بنا دیاں تے تسی دن ہی مینو دس دیو دے بدلے چ 1.25 لاکھ روپیہ میں تمہانو ہور دیاں اس وقت بادشاہ دے حکم نال سارے شہر دے جنے لوگ سن لاہور دے او گھراں چ بند کر کے دروازیاں نو تالے لا دتے قلعے نو دروازیاں نو تالے لا دتے شہر دے دروازیاں نو تالے لا دتے بھائی صاحب بدھی چند جی کہن لگے بادشاہ جس ویلے گھوڑا چوری ہویا توں جتھے سی توں وی اوتھے چلا جا پھر سمن برج چلا گیا تے تالا بھی باہر تالا لا دتا دروگا سندے خان اینو آپ بھائی صاحب جی نے اندر بند کر کے تالا لایا ہے جدوں تھوڑا جا ہنیرا پیا بھائی صاحب گھوڑے تے سوار ہوئے تے آواز مار کے بادشاہ شاہ جہان نو دسیا بادشاہ پہلا گھوڑا بھی تیرا میں لے کے گیا سی میرا نام بدھی چند چھینا ہے میں گرو ہرگوبند صاحب دا سیوک ہاں پہلا گھوڑا روپا بھائی کے گرام ہے مالوے دے علاقے چ نواں وسیا پنڈ اتھے ہے تیرا دوجا گھوڑا بھی میں اتھے لے کے چلیا جے پکڑ سکدا تا پکڑ لے جے گھوڑے واپس لینا چاہنا تے اپنی فوجاں لے کے آ جائیں جڑیاں تالیاں دیاں چابیاں سانو بھائی بدھی چند جی نے نال دریا وگدا سی وچ سٹ دتیاں جاندیاں جاندیاں اے بھی کہہ گئے بدھی چند جی بادشاہ پھر گھوڑیاں دا حساب کتاب میں برابر کر کے چلیاں 4 لاکھ روپیہ تو مینوں پہلا دینا کیتا سی 1.25 لاکھ روپیہ ہور کیا سی 1.25 لاکھ روپیہ تیرے ول بندا ہے سمجھ لے کہ گھوڑیاں دا مل ہے جڑیاں کاٹھیاں نال لے کے چلیاں انہاں دا بھی مل ہے اے تو علاوہ ہور تیرے ول پیسے ودھدے نے ਬਾਦਸ਼ਾਹ ਜੇ ਇੱਥੇ ਦੇ ਦੇਵੇ ਤਾਂ ਤੇਰਾ ਲੇਖਾ ਨਿਬੜ ਜਾਏਗਾ, ਨਹੀਂ ਤਾਂ ਅੱਗੇ ਦਰਗਾਹ ਵਿਚ ਤੈਨੂੰ ਦੇਣਾ ਪੈਣਾ। ਇਹ ਕਹਿ ਕੇ ਭਾਈ ਬਿਧੀ ਚੰਦ ਜੀ ਨੇ ਘੋੜੇ ਨੂੰ ਚਾਬਕ ਮਾਰੀ, ਕਿਲੇ ਦੀ ਕੰਧ ਤੋਂ ਟਪਾ ਕੇ ਘੋੜਾ ਦਰਿਆ ਵਿਚ ਠਿੱਲਿਆ। ਇਕ ਵਾਰ ਘੋੜਾ ਪਾਣੀ ਦੇ ਵਿਚ ਕਾਫੀ ਥੱਲੇ ਤੱਕ ਚਲਾ ਗਿਆ, ਪਰ ਘੋੜੇ ਨੇ ਆਪਣਾ ਆਪ ਸੰਭਾਲਿਆ, ਤੈਰਦਾ ਹੋਇਆ ਦਰਿਆ ਪਾਰ ਕਰ ਗਿਆ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਰਾਤ ਦਾ ਸਮੇਂ ਚਾਲਾ ਪਾ ਰਹੇ ਨੇ ਔਰ ਰਸਤੇ ਵਿਚ ਜਾਂਦਿਆਂ ਗੁਰੂ ਕੀ ਬਾਣੀ ਪੜ੍ਹਦਿਆਂ ਜਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੇ ਗਮਨਿਓ ਪਿਖ ਪੰਥ ਕੋ, ਹੋਵਤ ਰਿਦੇ ਆਨੰਦ।
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਘੋੜਾ ਲੈ ਕੇ ਮਾਲਵੇ ਦੇ ਰਸਤੇ ਨੂੰ ਚੱਲ ਪਏ, ਲਾਹੌਰ ਸ਼ਹਿਰ ਤੋਂ ਚਾਲਾ ਪਾ ਕੇ, ਔਰ ਹਿਰਦੇ ਚ ਬੜੇ ਆਨੰਦ ਨਾਲ ਬੜੀ ਖੁਸ਼ੀ ਨਾਲ ਭਾਈ ਬਿਧੀ ਚੰਦ ਜੀ ਜਾ ਰਹੇ ਹਨ।
ਗਾਵਤ ਸਤਿਗੁਰ ਕੇ ਸ਼ਬਦ ਉਮਗੇ ਪ੍ਰੇਮ ਬਿਲੰਦ।
ਮਨ ਚ ਬੜੀ ਖੁਸ਼ੀ ਹੈ ਬਈ ਗੁਰੂ ਸਾਹਿਬ ਜੀ ਦਾ ਕਾਰਜ ਹੋ ਗਿਆ, ਸਤਿਗੁਰਾਂ ਦਾ ਕਾਰਜ ਸੰਪੂਰਨ ਹੋ ਗਿਆ, ਇਸ ਕਰਕੇ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦਿਆਂ ਜਾ ਰਹੇ ਨੇ। ਭਾਈ ਬਿਧੀ ਚੰਦ ਜੀ ਗਾਉਂਦੇ ਜਾ ਰਹੇ ਨੇ ਗੁਰਬਾਣੀ ਨੂੰ, ਗੁਰਬਾਣੀ ਦੇ ਸ਼ਬਦਾਂ ਨੂੰ ਗਾਉਂਦੇ ਜਾ ਰਹੇ ਨੇ। ਹਿਰਦੇ ਵਿਚ ਬੜਾ ਭਾਰੀ ਪ੍ਰੇਮ, ਬੁਲੰਦ ਪ੍ਰੇਮ ਗੁਰੂ ਦਾ ਭਾਈ ਬਿਧੀ ਚੰਦ ਜੀ ਦੇ ਹਿਰਦੇ ਚ ਉਪਜ ਰਿਹਾ।
ਸ੍ਰੀ ਮੁਖ ਵਾਕ ਆਸਾ ਮਹੱਲਾ ਪੰਜਵਾਂ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ।
ਘੋੜੇ ਤੇ ਸਵਾਰ ਹੋਏ, ਨਾਲੇ ਤਾਂ ਘੋੜਾ ਟੋਰੀ ਜਾ ਰਹੇ ਨੇ, ਘੋੜਾ ਕੋਈ ਪਾਇਆ ਹੋਇਆ, ਤੇ ਨਾਲੇ ਰਾਗ ਆਸਾ ਦਾ ਇਹ ਪਾਵਨ ਸ਼ਬਦ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤਾ, ਇਹ ਸ਼ਬਦ ਭਾਈ ਬਿਧੀ ਚੰਦ ਜੀ ਗਾਉਂਦੇ ਜਾ ਰਹੇ ਨੇ ਰਸਤੇ ਵਿਚ। ਕੀ ਗਾਉਂਦੇ ਜਾ ਰਹੇ ਨੇ, ਪੜ੍ਹਦੇ ਜਾ ਰਹੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਇਹ ਸ਼ਬਦ ਭਾਈ ਬਿਧੀ ਚੰਦ ਜੀ ਉੱਚੀ ਉੱਚੀ ਆਵਾਜ਼ ਚ ਪੜ੍ਹਦੇ ਜਾ ਰਹੇ ਨੇ। ਆਪਣੇ ਸੇਵਕ ਦੀ ਪੈਜ ਗੁਰੂ ਆਪ ਰੱਖਦਾ ਹੈ, ਆਪਣੇ ਸੇਵਕ ਦੀ ਪੱਤ ਗੁਰੂ ਆਪ ਰੱਖਦਾ ਹੈ, ਆਪਣੇ ਸੇਵਕ ਦੀ ਆਪ ਰੱਖ ਕੇ ਆਪ ਹੀ ਆਪਣੇ ਸੇਵਕ ਨੂੰ ਨਾਮ ਜਪਾਉਂਦਾ ਹੈ, ਆਪੇ ਨਾਮ ਜਪਾਵੈ। ਆਪ ਹੀ ਵਾਹਿਗੁਰੂ ਨਿਰੰਕਾਰ ਆਪਣੇ ਸੇਵਕ ਦੀ ਪੈਜ ਰੱਖ ਕੇ ਆਪਣੇ ਸੇਵਕ ਕੋਲੋਂ ਨਾਮ ਜਪਾਉਂਦਾ ਹੈ।
ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਤਾਵੈ।
ਪਰਮੇਸ਼ਰ ਦੇ ਸੇਵਕ ਦਾ ਜਿੱਥੇ ਜਿੱਥੇ ਵੀ ਕੋਈ ਕਾਰਜ ਹੁੰਦਾ, ਜੈ ਜੈ ਕਾਜ ਕਿਰਤ ਸੇਵਕ ਕੀ, ਜਿੱਥੇ ਜਿੱਥੇ ਵੀ ਸੇਵਕ ਦਾ ਕਾਰਜ ਹੈ, ਜਿੱਥੇ ਵੀ ਸੇਵਕ ਦੀ ਕੋਈ ਕਿਰਤ ਹੈ, ਪਰਮੇਸ਼ਰ ਤਹਾਂ ਤਹਾਂ ਉਠਤਾਵੈ, ਉੱਥੇ ਹੀ ਦੌੜ ਕੇ ਆ ਕੇ ਆਪਣੇ ਸੇਵਕਾਂ ਦੇ ਕੰਮ ਸਵਾਰਦਾ ਹੈ। ਉੱਥੇ ਹੀ ਫਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਜੀ ਆਪ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਸਵਾਰਦੇ ਨੇ, ਐਸਾ ਮੇਰੇ ਸਾਹਿਬ ਜੀ ਦਾ ਅਕਾਲ ਪੁਰਖ ਜੀ ਦਾ ਬਿਰਧ ਹੈ। ਜਿੱਥੇ ਜਿੱਥੇ ਵੀ ਸਾਹਿਬ ਜੀ ਦੇ ਸੇਵਕ ਦਾ ਕੋਈ ਕਾਰਜ ਹੈ, ਸੇਵਕ ਦੀ ਕੋਈ ਕਿਰਤ ਹੈ, ਉੱਥੇ ਉੱਥੇ ਆ ਕੇ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੇ ਸੇਵਕਾਂ ਦਾ ਕਾਰਜ ਕਰਦੇ ਹਨ।
ਸੇਵਕ ਕੋ ਨਿਕਟੀ ਹੋਏ ਦਿਖਾਵੈ।
ਵਾਹਿਗੁਰੂ ਜੀ ਆਪ ਆਪਣੇ ਸੇਵਕ ਨੂੰ ਨਿਕਟਵਰਤੀ ਹੋ ਕੇ ਆਪਣਾ ਸਰੂਪ ਵਿਖਾਉਂਦੇ ਨੇ। ਨਿਕਟੀ ਹੋਏ ਦਿਖਾਵੈ ਦਾ ਮਤਲਬ ਹੈ ਕਿ ਆਪਣੇ ਸੇਵਕ ਦੇ ਬਿਲਕੁਲ ਕੋਲ ਹੋ ਕੇ ਵਰਤ ਕੇ ਆਪਣੇ ਸੇਵਕ ਨੂੰ ਵਿਖਾਉਂਦੇ ਨੇ ਕਿ ਹੇ ਸੇਵਕ, ਮੈਂ ਹਰ ਵੇਲੇ ਤੇਰੇ ਨਾਲ ਹਾਂ, ਅੰਗ ਸੰਗ ਹਾਂ, ਮੈਂ ਤੇਰੇ ਤੋਂ ਪਰੇ ਨਹੀਂ ਹਾਂ, ਤੇਰੇ ਤੋਂ ਦੂਰ ਨਹੀਂ ਹਾਂ, ਮੈਂ ਹਰ ਵੇਲੇ ਤੇਰੇ ਨਾਲ ਹਾਂ, ਐਸਾ ਭਾਵ ਸੇਵਕ ਦੇ ਹਿਰਦੇ ਚ ਪ੍ਰਗਟ ਕਰਕੇ ਵਿਖਾਉਂਦੇ ਹਨ।
जो कहे ठाकर पै सेवक तत्काल होए आवे।
जो भी साहब का सेवक अपने मालिक दे अगे बेनती करदा है, जो भी बेनती सेवक अपने मालिक दे चरणा च करदा है, तात्काल उसे वेले ओ काम परमेश्वर अपने सेवक दा कर दिंदा है। जो जो कहे ठाकुर पै सेवक, अपने ठाकुर कोल सेवक जो जो कहिंदा है तात्काल होए आवे। तत्काल दा मतलब है उसे वक्त उसे वेले ओ कार्ज सेवक दा हो आउंदा है, ओ कार्ज सेवक दा आप अकाल पुरख जी कर दिंदे हन।
रहाओ तिस सेवक कै हो बलिहारी जो अपने प्रभ पावे।
उस सेवक दे मैं सदा बलिहार जावा, ऐसा सेवक जेड़ा अपने प्रभु नू परमेश्वर नू पाउंदा है, जेड़ा सेवक अकाल पुरख परमेश्वर नू पाउंदा है, ऐसे सेवक तो परमेश्वर दे ऐसे प्यारे तो मैं बलिहार जावा, मैं वारे जावा, कुर्बान जावा, घुमा जावा, वारी जावा, ऐसे परमेश्वर दे सेवक तो जेड़ा सेवक अपने निरंकार नू अकाल पुरख नू परमेश्वर नू पाउंदा है।
तिस की सोए सुनी मन हरिया तिस नानक परसण आवे।
इहो जा जेड़ा परमेश्वर दा सेवक है उदी शोभा सुन के मेरा मन हरिया गया। हरिया सोए दा इत्थे मतलब है शोभा, उदी शोभा सुन के वड्याई सुन के मेरा मन हरिया गया। और पंजवें पातशाह कहंदे इहो जा जेड़ा सेवक है मैं उदे चरण परसण आउंदा, मैं उदे चरण परसदा, मैं उदे चरणा नू स्पर्श करदा हां। ए पवित्र पावन शब्द भाई साहब भाई विधि चंद जी गाउंदे जा रहे, उच्ची उच्ची आवाज च पढ़ते जा रहे ने। अपने सेवक की आपे रखे आपे नाम जपावे, ए सफाई रखी हुई है कि ए काम मैं दे कीता, ए दूजा घोड़ा बादशाह दे किले चो कढ के लियांदा, ए कार्ज गुरु दा गुरु ने आप करवाया। अपने सेवक दी पैज अपने सेवक दी पत गुरु हरगोबिंद साहब छेवें पातशाह ने कृपा करके आप रखी है। अपने सेवक दे बिरद बाणे दी लाज गुरु साहब परमेश्वर ने आप रखी है। ए पावन शब्द भाई साहब भाई विधि चंद जी गाउंदे जा रहे ने।
जो पई इत्यादक गुर शब्दन गावे।
तो इलावा होर भी जेड़े शब्द ने जिना शब्दा में तो पत रखन दी विधि है ना, पत रखन दी गल है, वो शब्द भाई साहब गाउंदे जा रहे ने, ये भी पढ़ते जा रहे ने। हर जुग जुग भगत उपाया पैज रखदा आया राम राजे। आप परमेश्वर अपने सेवकां दी पैज जुगां जुगांतरां तो रखदा आया है, जुगां जुगां विच भगतां नूं पैदा करके उनां दी पत उनां दी पैज परमेश्वर आप रखदा। अपने सेवक की सर पर रख है, अपने सेवकां दी वड्याई उनां दे सिर ते रखदा है। इदां दे शब्द भाई विधि चंद जी पढ़ते जा रहे ने।
ग्राम नगर जो मग में आवे,
क्योंकि रात दा समा सी, रात नू भाई साहब जी चले सन ते रात दा समा है, इस करके रस्ते विच जेड़ा कोई नगर आउंदा है जां कोई छोटा ग्राम जां वड्डा शहर जां कोई भी नगर आ रहा है,
वहर वहर बिन त्रास सिधावे।
भाई साहब जी नगर दे विचों नहीं लंघदे, क्योंकि नगर दे विचों जाणगे लोकां नू पता लगेगा घोड़े दा खड़ाक आएगा। इस करके भाई साहब जी कोई नगर ग्राम आउंदा है ते उहदे बाहरले पासों घोड़ा कढ़दे ने, घोड़ा नगर दे विचों नहीं कढ़ के लैके जांदे, नगर दे बार बारों घोड़ा बारों बार कढ के जा रहे हन।
धीरज देत चलावत कोरा,
बिना त्रास तो कोई डर नहीं कोई भय नहीं, क्योंकि अवस्था बनी हुई है गुरु मेरे संग सदा है नाले, मेरा गुरु हर वक्त मेरे नाल है, हर वक्त मेरे अंग संग है। जदों ये भाव बनता है ना कि मेरा गुरु मेरे अंग संग है। खालसा जी फिर कोई डर नहीं रहिंदा। डर उदो है, भय उदो है जदों साडे अंदर यह निश्चा नहीं हुंदा। जदों यह निश्चा होवे दुकालंग परनासी दयालंग स्वरूपे सदा अंग संगे अपंगंग बहुते, फिर कोई भय नहीं। भाई साहब जी पढ़ते जा रहे सन, गुर मेरे संग सदा है नाले, गुर मेरे संग सदा है नाले। इस करके कोई डर नहीं, कोई भय नहीं। भय तो बिना घोड़े नू तीरज दे के, क्योंकि घोड़ा बड़ी तेजी नाल चलदा सी, पेंडा लम्मा तय करना। इस करके घोड़े नू सहजे नाल ठरमे नाल तोर देने, जिन्ना लम्मा पेंडा तय करना होवे घोड़े ते घोड़े नू सहज नाल तोरना पैंदा तां जो घोड़ा थके ना। जे तेज दौड़ावांगे ओ थक जाएगा थोड़ा पेंडा तय करके। इस करके भाई विधि चंद जी घोड़े नू धीरज दे के ठरमे नाल तोरदे ने।
मजल प्रथम की चलन विशाला,
की पहली मजल तय करनी है, बड़ा लम्मा पेंडा तय करना घोड़े ने।
रेओ बंद हया पाबो काला,
अचन चेत पहली बार घोड़ा खोलिया ते पहली बार ही बड़ा लम्मा पेंडा घोड़े नू तय करना पै रहा, क्योंकि घोड़ा पहला बन्निया रहिंदा सी, उहदे ते कोई सवार नहीं सी हुंदा। कई महीने को किले ते घोड़ा बन्निया रहिंदा सी। इस करके पहला पेंडा उन्हूं लम्मा बड़ा तय करना पै रहा है। तो भाई विधि चंद जी उस हिसाब नाल सहजे सहजे घोड़े नू तोरदे ने।
महा चतुर शुभ बोधे उपजावत,
भाई विधि चंद जी जो बड़े सियाने हन बुद्धिमान हन।
आची रीत चले हो मग जावत,
बड़ी भली रीत नाल भली विधि दे नाल रस्ते च टुरे जा रहे ने।
सरता जुगल एक थल बह,
खालसा जी चलदिया चलदिया उथे आ गए जिथे दो दरिया लगातार इकट्ठे हो के वगदे हन।
पहुंचे उतहा नीर बढ़ है,
बड़ा भारा पानी वगदा है। ये केड़े दो दरिया किथे वग रहे ने? जिन्हू आपा हरी का पत्तन कहने। भाई साहब उस रस्ते आए ने मालवे दे इलाके च, हरी का जड़ा पत्तन है जिथे दो दरिया वगदे हन।
लख शुभ घाट उतारे ओ कोरा,
शुभ घाट वेख के, क्योंकि घोड़े नू ज्यादे पानी दो दरिया वगदे बड़ा तेज पानी है। भाई साहब ने विधि दे नाल जिथे थोड़ा पानी वगदा पत्तन है जिथे, उथे घोड़े नू उस पानी दे विच ठिल्लिया ते टोरिया है।
चरणन को जानू लग बोरा,
पैरां तक गोडियां तक भाई विधि चंद जी दे पानी आया घोड़े ते बैठिया बैठिया।
कर कर पार पयो सब बारी,
दरियाई घोड़ा सी दरिया च तरना जानदा सी, तर के घोड़ा बड़ी छेती नाल दरिया नू पार करके पारले किनारे जा पहुंचया।
लखे पेव सब दूसर बारी,
भाई विधि चंद जी दूजी बार आए सी, उन्हां नू रस्ता पता सी सारा, पहला भी इथों ही घोड़ा लैके लंघे सी, दूजी बार लंघे ने इथों। इस करके भाई विधि चंद जी रस्ते दा दरिया दा जिहड़ा पत्तन है उदा भेद सारा चंगी तरह जानदे सन समझदे सन।
चलियो जात बिन पै बुद्धवान,
बिना डर तो निडर होए बड़े महान बुद्धिमान भाई विधि चंद जी टुरे जा रहे ने।
आसमान में जथा विमान,
एदा घोड़ा उडदा जा रहा जिवें आसमान च विमान नहीं जांदा उडदा होया, एदा घोड़ा उडदा चलिया जा रहा है।
पीठ तुरंगम को आनंद,
घोड़े दी कोठी घोड़े दी जिहड़ी पिठ है उहदे ते बड़ा आराम मिल रहा भाई विधि चंद। घोड़ा चलदा ही एडे सोहनी चाल नाल है, उहदे ते बैठे सवार नूं पता ही नहीं लगदा वी मैं घोड़े ते बैठा, एडी सोहनी चाल घोड़ा चल रहा है।
मनो सुरग सुख ले ओ बिलंद,
घोड़े दी काठी ते बैठिया इन्ना सुख पै रहा मानो जिवें स्वर्ग दा सुख मिलदा, जिवें स्वर्ग दे सुख दी प्राप्ति हुंदी होवे।
बिना डोल बल ते कल चाले,
बिना डोल तो घोड़ा बड़े बल दे नाल तुरदा जा रहा है।
थोड़े काल प्यान विसाले,
थोड़े काल विच थोड़े समय विच घोड़ा लम्मा पेंडा तय करदा, चाल ही इहो जी चलदा वेखण नूं लगदा जिवें होले होले चल रहा है, पर थोड़े समय विच ही घोड़ा लम्मा पेंडा तय करदा जा रहा है।
रे ओ कितक दिन جد ہی آئے.
بھائی صاحب ساری رات چل دے رہے تاریاں دی سید وچ, جدو تھوڑا جا دن چڑھ گیا
روپا گرام درشت تب تھائیں,
تیزی نال چل دے بھی تھوڑا جا دن چڑھ گیا بتیت ہو گیا, تو بھائی صاحب دی چلدیاں چلدیاں روپا بھائی کا جو گرام ہے اتھے تک آ گئے ہیں.
تمبو نہیں سمبو نہارے,
بھائی بدی چند جی روپے بھائی کے نگر چ پہنچے ویکھیا بھی اتھے تمبو نہیں لگے, کناتاں نہیں لگیاں ہوئیاں, کیونکہ ستگرو جی نے اتھے ہی ڈیرا کیتا سی جدوں بھائی صاحب گئے سی گھوڑا لین. واپس آئے نے تے ستگرو جی اتھوں چلے گئے سی کانگڑ پور. جدوں بھائی بدی چند جی روپے بھائی کے پہنچے تے ویکھیا کہ اتھے نگر دے وچ کوئی تمبو نہیں لگا ہویا, کسے شپائی دا کوئی گھوڑا نہیں بدھا ہویا.
کت غم نے گور ہردے بیچارے,
بھائی صاحب نے من چ سوچیا بھی ستگرو جی کتھے گئے ہون گے, گرو ہرگوبند صاحب جی مہاراج جی نے اس ویلے کتھے ڈیرا کیتا ہوئے گا.
پوچھ کریو اے تھل تے کیسے,
اچانک ستگرو نے جگہ تو کیویں کوچ کر دتا ہے, کیوں گئے نے ستگرو جی اتھوں پتا نہیں کی کارن ہے.
کارن کون رہے نے تیسے,
کی کارن ہے کہ ستگرو جی نگر تو اچانک چل پئے نے کسے ہور پاسے نو ٹر گئے نے.
گرام بکھے تور نہیں آیو,
بھائی بدی چند جی چھتی نال پنڈ چائے, جدو روپے بھائی کے پنڈ دے وچ بھائی صاحب نے گھوڑا واڑیا,
بوجن کینو نر درشتایو,
ایک بندہ ملیا بھائی بدی چند نو, اونوں ویکھ کے بھائی بدی چند جی اونوں پچھن لگے.
تس تب پنیو گور کے آگے,
اونوں پچھیا بھائی گرمکھا ستگرو جی کتھے نے, مہاراج جی نے ہن کیڑے نگر چ پھڑا کیتا ہویا ہے. او سیوک سی گرو صاحب دا, انہیں اگو جواب دے کے بھائی بدی چند جی نو دسیا,
کانگڑ پور نج کر لے گئے ہو.
کہن لگا جی جودھ رائے راجہ سی جو بڑے پاگاں والا ہے, انہیں ستگرو سچے پاتشاہ جی مہاراج جی نو بینتی کیتی ہے, اور ستگرو نو بینتی کر کے مہاراج جی نو اپنے نگر کانگڑ پور جتھے او دا نگر ہے او دا محل ہے اتھے اور ستگرو نو نال لے کے گیا ہے.
سن پر سن من وے کر چالا,
اس واسطے ستگرو نے ایتھوں ڈیرے دا لے کے چالا ماریا ہے. بھائی صاحب بھائی بدی چند جی نے سیوک کولو ستگرو سچے پاتشاہ جی بارے سنیا,
کہت تن گر تن بسالا,
بھائی بدی چند جی کہندے تن گرو ہرگوبند صاحب تن گرو ہرگوبند صاحب, ਇਦਾਂ ਕਹਿ ਕੇ ਭਾਈ ਬਿਧੀ ਚੰਦ ਜੀ ਕਾਂਗੜ ਪੁਰ ਨੂੰ ਚੱਲ ਪਏ.
ਯੁਗ ਕੋਸਨ ਤੇ ਉਤਰ ਚਲਾਇਓ,
ਔਰ ਦੋ ਕੋ ਦਾ ਪੈਂਡਾ ਭਾਈ ਸਾਹਿਬ ਜੀ ਨੇ ਤੈਅ ਕੀਤਾ ਹੈ.
ਰੇਸ਼ਮ ਡੋਰਨ ਤੇ ਡੋਰੇ ਆਇਓ,
ਤੇ ਕਹਿੰਦੇ ਫਿਰ ਉਥੋਂ ਥੱਲੇ ਉਤਰ ਗਏ ਘੋੜੇ ਤੋਂ ਵੀ. ਹੁਣ ਸਤਿਗੁਰਾਂ ਦੀ ਸਵਾਰੀ ਪਿੱਛੋਂ ਤਾਂ ਮਜਬੂਰੀ ਸੀ ਚੜ ਕੇ ਆਉਣਾ ਸੀ ਲਾਹੌਰ ਤੋਂ, ਪਰ ਹੁਣ ਭਾਵਨਾ ਰੱਖੀ ਵੀ ਗੁਰੂ ਸਾਹਿਬ ਦੀ ਸਵਾਰੀ ਦਾ ਘੋੜਾ, ਤੇ ਭਾਈ ਸਾਹਿਬ ਜੀ ਹੁਣ ਪੈਦਲ ਚੱਲ ਪਏ. ਘੋੜੇ ਦੇ ਗਲ ਦੇ ਵਿਚ ਰੇਸ਼ਮ ਦੀ ਡੋਰ ਪਾਈ, ਉਹ ਡੋਰ ਬੰਨ ਕੇ ਨਾਲ ਚੱਲੇ ਆਉਂਦੇ ਨੇ.
ਜਗਮਗ ਜੀਨ ਕਰੇ ਜਿਸ ਕੇਰਾ,
ਘੋੜੇ ਤੇ ਕਾਠੀ ਪਾਈ ਹੋਈ ਹੈ, ਔਰ ਕਾਠੀ ਜਿਹੜੀ ਆ ਉਹ ਜਗਮਗ ਜਗਮਗ ਕਰਦੀ ਹੈ.
ਸਨੇ ਸਨੇ ਚੱਲ ਕਰ ਤਿਸ ਬੇਰਾ,
ਸਨੇ ਸਨੇ ਸਹਿਜੇ ਸਹਿਜੇ ਭਾਈ ਸਾਹਿਬ ਜੀ ਚਲਦਿਆਂ ਚਲਦਿਆਂ ਕਾਂਗੜਪੁਰ ਆ ਰਹੇ ਨੇ.
ਗੁਰ ਡੇਰੇ ਕੋ ਜਬ ਨਿਹਰਾਇਓ,
ਜਦੋਂ ਭਾਈ ਸਾਹਿਬ ਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਣ ਨੇੜੇ ਆ ਗਿਆ,
ਦੇਖਤ ਨਮੋ ਕੀਨ ਸਿਰ ਨਿਹਾਇਓ,
ਭਾਈ ਬਿਧੀ ਚੰਦ ਜੀ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ, ਸਤਿਗੁਰਾਂ ਦੇ ਡੇਰੇ ਨੂੰ ਦੂਰੋਂ ਹੀ ਅਦਬ ਨਾਲ ਨਮਸਕਾਰ ਕੀਤੀ.
ਅੱਗੇ ਲੱਗਿਓ ਦੀਵਾਨ ਮਹਾਨੂੰ,
ਅੱਗੇ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਹੋਇਆ ਹੈ.
ਰਾਗ ਰੰਗ ਕਰ ਰਹੇ ਸੁਜਾਨੂ,
ਤੇ ਬੜੇ ਸੋਹਣੇ ਰਾਗੀ ਸਤਿਗੁਰਾਂ ਦੇ ਦਰਬਾਰ ਦੇ ਵਿਚ ਕੀਰਤਨ ਕਰ ਰਹੇ ਸਨ.
ਜੋਧ ਮਹੀਪ ਸਮੀਪ ਗੁਸਾਈ,
ਜੋਧ ਰਾਏ ਰਾਜਾ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਬੈਠਾ ਸੀ.
ਸਿਮਰਤ ਸੇਵਕ ਹਾਲੇ ਆਈ,
ਸਤਿਗੁਰੂ ਜੀ ਯਾਦ ਕਰ ਰਹੇ ਸਨ ਬੈਠੇ ਨਾ, ਫੁਰਨਾ ਕਰ ਰਹੇ ਸੀ ਵੀ ਲੱਗਦਾ ਸਾਡਾ ਸੇਵਕ ਘੋੜਾ ਲੈ ਕੇ ਪਹੁੰਚਣ ਵਾਲਾ ਹੈ. ਗੁਰੂ ਹਰਗੋਬਿੰਦ ਸਾਹਿਬ ਇਦਾਂ ਹਾਲੇ ਆਪਣੇ ਮਨ ਦੇ ਵਿਚ ਯਾਦ ਹੀ ਕਰ ਰਹੇ ਸੀ ਆਪਣੇ ਸੇਵਕ ਬਿਧੀ ਚੰਦ ਨੂੰ.
ਕਿਤਨੇ ਮੈਂ ਆਵਤ ਕੋ ਹੇਰਾ,
ਇਹਨੇ ਜਦੋਂ ਸਤਿਗੁਰਾਂ ਦੀ ਨਿਗਾਹ ਪਈ ਦੂਰ ਤੇ ਭਾਈ ਵਿਧੀ ਚੰਦ ਜੀ ਨੂੰ ਆਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ
ਸੰਗ ਤੁਰੰਗਮ ਚਪਲ ਬਡੇਰਾ
ਮਹਾਰਾਜ ਜੀ ਨੇ ਵੇਖਿਆ ਕਿ ਵਿਧੀ ਚੰਦ ਦੇ ਨਾਲ ਘੋੜਾ ਵੀ ਆ ਬੜਾ ਸੁੰਦਰ ਬੜਾ ਚੰਚਲ ਤੇ ਬਲੀ ਘੋੜਾ ਹੈ
ਉੱਠ ਦੀਵਾਨ ਤੇ ਆਗੂ ਆਏ
ਸਤਿਗੁਰੂ ਜੀ ਦੀਵਾਨ ਚੋਂ ਉੱਠ ਕੇ ਅੱਗੇ ਆਏ ਘੋੜਾ ਵੇਖਣ ਵਾਸਤੇ ਆਪਣੇ ਸੇਵਕ ਵਿਧੀ ਚੰਦ ਨੂੰ ਮਿਲਣ ਵਾਸਤੇ ਜਵਾਨ ਚੋਂ ਉੱਠ ਕੇ ਸਤਿਗੁਰੂ ਜੀ ਅੱਗੇ ਆਏ ਹਨ
ਦੇਖਣ ਕੋ ਬਾਜੀ ਲਲਚਾਏ
ਸਤਿਗੁਰਾਂ ਦਾ ਮਨ ਲਲਚਾਇਆ ਹੋਇਆ ਵੀ ਘੋੜਾ ਵੇਖੀਏ ਚੱਲ ਕੇ ਦੂਜਾ ਘੋੜਾ ਕਿਸ ਤਰ੍ਹਾਂ ਦਾ ਤੇ ਦੂਜੇ ਘੋੜੇ ਨੂੰ ਵੇਖਣ ਵਾਸਤੇ ਸਤਿਗੁਰਾਂ ਦਾ ਮਨ ਕਰਦਾ ਸੀ
ਉਤਲਾਵਤ ਵਿਧੀਏ ਪਦ ਗਏ
ਜਦੋਂ ਸਤਿਗੁਰੂ ਜੀ ਅੱਗੇ ਗਏ ਨਾ ਭਾਈ ਵਿਧੀ ਚੰਦ ਨੇ ਭੱਜ ਕੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ
ਸੀਸ ਤਰਿਓ ਬੜੇ ਆਨੰਦ ਲਹੇ
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੜਾ ਆਨੰਦ ਵਰਤਿਆ ਹਿਰਦੇ ਚ ਬੜਾ ਹੀ ਆਨੰਦ ਹਿਰਦੇ ਚ ਵਰਤਿਆ
ਪੂਜਾ ਪਤਰ ਗੁਰ ਉਰ ਦੇ ਉਠਾਇਓ ਆਪਣੇ ਅੰਗ ਸੰਗ ਗੁਰ ਲਾਇਓ
ਬਾਂਹ ਫੜ ਕੇ ਭਾਈ ਵਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਚੁੱਕਿਆ ਉਠਾਇਆ ਤੇ ਬਾਹਾਂ ਤੋਂ ਫੜ ਕੇ ਮੋਢਿਆਂ ਤੋਂ ਫੜ ਕੇ ਉਠਾ ਕੇ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਗੁਰੂ ਹਰਗੋਬਿੰਦ ਸਾਹਿਬ ਘੁੱਟ ਕੇ ਗੱਲ ਵੱਕੜੀ ਚ ਲੈ ਲਿਆ ਘੁੱਟ ਕੇ ਆਪਣੀ ਛਾਤੀ ਨਾਲ ਭਾਈ ਵਿਧੀ ਚੰਦ ਜੀ ਨੂੰ ਲਾਇਆ
ਕਹਿਓ ਕੀਨ ਤੈ ਬਾਡੀ ਉਪਕਾਰਾ ਜੋ ਦੁਸ਼ਕਰ ਅਤ ਕਠਨ ਕਰਾਰਾ
ਸਾਹਿਬ ਕਹਿਣ ਲੱਗੇ ਭਾਈ ਵਿਧੀ ਚੰਦ ਜੀ ਬੜਾ ਔਖਾ ਤੇ ਕਠਨ ਕੰਮ ਸੀ ਉਹ ਤੁਸੀਂ ਕਰਕੇ ਆਏ ਬੜਾ ਵੱਡਾ ਉਪਕਾਰ ਹੋਇਆ ਤੁਹਾਡਾ ਇਹਨਾਂ ਘੋੜਿਆਂ ਤੇ ਤੁਹਾਡਾ ਬੜਾ ਵੱਡਾ ਭਾਰੀ ਉਪਕਾਰ ਹੋਇਆ ਜਿਹੜਾ ਬੜਾ ਹੀ ਦੁਸ਼ਕਰ ਔਖਾ ਕੰਮ ਸੀ ਉਹ ਤੁਸੀਂ ਕਰਕੇ ਆਏ ਹੋ
ਪਾਇਓ ਆਦਤ ਰਿਣ ਸੀ ਸੇ ਹਮਾਰੇ ਜਾਚੋ ਬਰ ਅਬ ਦੇ ਉਤਾਰੇ
ਮਹਾਰਾਜ ਜੀ ਕਹਿੰਦੇ ਵਿਧੀ ਚੰਦ ਅਸੀਂ ਤੇਰੇ ਕਰਜਾਈ ਹੋ ਗਏ ਅੱਜ ਕਰਜਾਈ ਅੱਜ ਸਾਡੇ ਸਿਰ ਤੇ ਤੇਰਾ ਰਿਣ ਚੜ ਗਿਆ ਕਰਜ਼ਾ ਚੜ ਗਿਆ ਮੰਗ ਜੋ ਮੰਗਣਾ ਤਾਂ ਜੋ ਅਸੀਂ ਆਪਣੇ ਸਿਰ ਤੋਂ ਤੇਰਾ ਕਰਜ਼ਾ ਲਾ ਸਕੀਏ ਮੰਗ ਲੈ ਜੋ ਮੰਗਣਾ ਭਾਈ ਵਿਧੀ ਚੰਦ ਤਾਂ ਜੋ ਅਸੀਂ ਤੇਰਾ ਕਰਜ਼ ਆਪਣੇ ਸਿਰ ਤੋਂ ਲਾ ਸਕੀਏ
ਸੁਣ ਕਰ ਵਿਧੀ ਚੰਦ ਕਰ ਜੋੜੇ
ਸੁਣ ਕੇ ਭਾਈ ਵਿਧੀ ਚੰਦ ਨੇ ਹੱਥ ਜੋੜੇ
ਪ੍ਰਭ ਜੀ ਵਰਤੋ ਸਭਈ ਠੋਰੇ
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਆਪ ਹੀ ਸਾਰੀਆਂ ਥਾਵਾਂ ਤੇ ਵਰਤਦੇ ਹੋ ਜਿੰਨੀਆਂ ਥਾਵਾਂ ਜਗਾਵਾਂ ਨੇ ਸਭ ਪਾਸੇ ਸਤਿਗੁਰੂ ਜੀ ਤੁਸੀਂ ਆਪ ਵਰਤਦੇ ਹੋ
ਕਰਜ ਆਪ ਅਰੇ ਆਪ ਚੜਾਵੇ
ਮਹਾਰਾਜ ਜੀ ਤੁਸੀਂ ਆਪ ਹੀ ਕਰਜ਼ਾ ਬਣਦੇ ਹੋ ਤੇ ਆਪ ਹੀ ਕਰਜ਼ਾ ਚੜਾਉਂਦੇ ਹੋ ਜਿਹਦੇ ਤੇ ਚੜਾਉਂਦੇ ਹੋ ਉਹਦੇ ਤੇ ਵੀ ਤੁਸੀਂ ਆਪ ਹੀ ਵਰਤਦੇ ਹੋ ਕਰਜ਼ਾ ਵੀ ਤੁਸੀਂ ਆਪ ਹੋ ਚੜਾਉਣ ਵਾਲੇ ਵੀ ਤੁਸੀਂ ਆਪ ਹੋ ਤੇ ਜਿਹਦੇ ਤੇ ਚੜਦਾ ਹੈ ਕਰਜ਼ਾ ਉਹ ਵੀ ਹੈ ਸਤਿਗੁਰੂ ਜੀ ਤੁਸੀਂ ਆਪ ਹੀ ਹੋ
ਬਹੁਰ ਦੇਣ ਆਪ ਲਲਚਾਵੇ
ਫਿਰ ਉਹ ਕਰਜ਼ਾ ਦੇਣ ਵਾਸਤੇ ਤੁਸੀਂ ਆਪ ਹੀ ਲਾਲਸਾ ਕਰਦੇ ਹੋ ਕਰਜ਼ਾ ਚੜਾਉਣ ਵਾਲੇ ਜਿਹਦੇ ਤੇ ਚੜਾਉਂਦੇ ਉਹ ਵੀ ਆਪ ਹੋ ਕਰਜ਼ ਰੂਪ ਵੀ ਆਪ ਹੋ ਫਿਰ ਉਹ ਕਰਜ਼ਾ ਲਾਹਣ ਵਾਲੇ ਵੀ ਆਪ ਹੋ ਤੇ ਜਿਹਦਾ ਕਰਜ਼ਾ ਲੈਂਦਾ ਮਹਾਰਾਜ ਉਹ ਵੀ ਤੁਸੀਂ ਆਪ ਹੀ ਹੋ ਆਪੇ ਆਪ ਹੀ ਹੋ ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ
ਇਹ ਸਭ ਤੁਮਰੋ ਚੋਜ ਵਿਡਾਨਾ ਕਰੋ ਆਪ ਅਰ ਆਪੇ ਠਾਨਾ
ਮਹਾਰਾਜ ਇਹ ਸਭ ਕੁਝ ਤੁਹਾਡਾ ਚੋਜ ਹੈ ਤੁਹਾਡੀ ਲੀਲਾ ਹੈ ਤੇ ਸਤਿਗੁਰੂ ਤੁਸੀਂ ਆਪ ਹੀ ਸਭ ਕੁਝ ਕਰ ਰਹੇ ਹੋ ਆਪ ਹੀ ਕਰਨ ਵਾਲੇ ਹੋ ਆਪ ਹੀ ਕਰਾਉਣ ਵਾਲੇ ਹੋ
ਮੁਝ ਪਰ ਤੋਂ ਕਰੁਣਾ ਕਰੀ
ਮਹਾਰਾਜ ਮੇਰੇ ਤੇ ਤੁਸੀਂ ਬੜੀ ਕਰੁਣਾ ਕੀਤੀ ਹੈ ਮੇਰੇ ਤੇ ਬੜਾ ਭਾਰੀ ਤਰਸ ਤੇ ਦਇਆ ਕੀਤੀ ਹੈ
ਜਾਚਨ ਕੀ ਅਭਿਲਾਖਾ ਹਰੀ
ਮਹਾਰਾਜ ਇਹ ਕਿਰਪਾ ਕੀਤੀ ਕਿ ਮੇਰੇ ਅੰਦਰੋਂ ਮੰਗਣ ਦੀ ਇੱਛਾ ਹੀ ਨਹੀਂ ਰਹੀ ਮੈਂ ਕੀ ਮੰਗਾਂ ਕੋਈ ਮੰਗਣ ਦੀ ਖੁਆਇਸ਼ ਰੱਖੀ ਨਹੀਂ ਮੇਰੇ ਅੰਦਰ سب کچھ ہی دے دیتا پاتشاہ، ہن مینوں کوئی بھی چیز کچھ بھی منگن دی تمنا جا اچھا ہی نہیں رہی، بھاری کرپا تسی کیتی ہے۔
دیہو گرو سنگ نام کو رنگ،
ست گرو جے ٹھٹھے ہو نا تے کرپا کرو مینوں نام دا رنگ بخشو۔ بھائی بدھی چند جی جے منگ رہے نے تے کی منگتے نے؟ نام دا رنگ، کیونکہ اوستھا ہے میں کیا مانگوں کچھ تھر نہ رہائی، ہر دیجا نام پیاری جی۔ مہاراج کی منگا؟ کچھ بھی تھر نہیں رہن والا، جے ٹٹھے ہو تے اپنے نام دا رنگ بخشو۔ مہاراج اپنے نام دی پریت بخشو۔
بیتے بیس سنت کے سنگ،
مہاراج کرپا کرو میری رہندی عمر ماں پرکھاں دی سنگت وچ ہی بیتے، سنت جناں دی سنگت کردے میری عمر بتیت ہووے۔
سن کر ست گر پائے پرسینا،
جدوں بھائی بدھی چند نے بچن کہے سن کے گرو ہرگوبند صاحب جی بڑے پرسن ہوئے۔
سبن سناوتی اچرن کینا،
سب نو سنا کے جنی سنگت سی نا ساریاں وچ سب نو سنا کے گرو ہرگوبند صاحب اچھی آواز وچ بولے،
بدھی چند چھینا گر سینا، سدا گرو کے رس میں پینا۔
ست گرو جی نے ور دتا بدھی چند چھینا گرو کا سینا۔ چھینا بھائی بدھی چند جی کا گوتر سی، کہندے چھینا بدھی چند گرو دا سینا ہے۔ سینا دا مطلب ہے گرو خالسا جی ہردہ، ہردہ اے پیار سی ست گراں دا۔ مہاراج جی کہندے میرا ہردہ میرا سینا ہے بھائی بدھی چند، اور سدا گرو دے رنگ دے رس وچ بھائی بدھی چند جی پجے رہن گے۔
سرب بکارن تے اور ہینا،
ایہ دا ہردہ سارے بکاراں تو ہینا ہے۔ بھائی بدھی چند دے ہردے چ کوئی وکار نہیں رہا، ایدے ہردے تو سارے بیکار دور ہو چکے نے، ایدا من نرمل تے پوتر ہو چکا ہے۔
ہمارے اور آنند کو دینا،
بھائی بدھی چند نے ساڈے ہردے نو بڑا آنند دتا ہے۔ بھائی بدھی چند نے ساڈے ہردے نو بڑی بھاری خوشی دتی ہے۔
دشکر کاج سگم کر لینا،
بڑا اوکھا کام سی گھوڑا لے کے آنا، دوویں گھوڑے لے کے آنے بڑے اوکھے سن، اور اس اوکھے کام نو بڑے سوکھے ڈنگ نال سوکھے طریقے نال بھائی بدھی چند جی نے کیتا ہے۔
گرو سیو میں سمت پر بینا،
گرو دی سیوا وچ بھائی بدھی چند جی سمت وچ پروین ہن۔
اس کے سم سارے اپر نچینا،
نہیں ہونا بھائی بدھی چند جی تواڈے ورگا ہور نہیں ہونا کوئی، ہور نہیں ہونا کوئی۔ بھائی بدھی چند جی اس کے سمسرے اپر نہ چینا، ایدے برگا میں کسے ہور نو نہیں ویکھیا۔
سب کو من بسماون کینا،
سب دے من چ بسماد بھر دتا بھائی بدھی چند نے، حیرانی والا کوتک کر وکھایا، تے ساریاں دے ہردے حیران مئی اوستھا نال بھر گئے نے۔
کہے کہاں لگ توئے بڑائی،
اے بھائی بدھی چند تیری بڑیائی کتھوں تک کہیے، تواڈی مہما کتھوں تک بیان کریے۔
ات چاتورتا چتی اپجائی،
ات دی سیانپ ات دی چترائی تسی اپنے ہردے چ دھارن کیتی ہے۔
چھلے شاہ جت ترک کنیرے،
بادشاہ شاہ جہان نے سمیت بڑے بڑے وزیراں نو افسراں نو اہلکاراں نو چھڑ کے لے آئے ہو، انہاں نو چھل کے لے کے آئے ہو۔
اچرج چلت لکھے نے تیرے،
تیرے اچرج چلت سن بھائی بدھی چند، تیرے نا حیران کر دین والے کوتکھاں نو جان نہیں سکے۔
جو دیار جیٹھا بدیا ملے،
یہ بچن گرو ہرگوبند صاحب نے کہے، لاگے بھائی جودھ رائے سی بھائی جیٹھا جی، اے بھائی بدھی چند جی نو ملے ہن۔
سب ہن کریو سراہن پلے،
سب نے بڑی بھاری سلاگا کیتی بھائی بدھی چند دی،
ساد ساد سب سبا سناوے،
سب نے آکھیا سباش سباش، ਭਾਈ ਬਿਧੀ ਚੰਦ ਨੂੰ ਸਭ ਨੇ ਸ਼ਾਬਾਸ਼ ਦਿੱਤੀ ਹੈ।
ਇਹ ਕਾਰਜ ਤੋਂ ਹੀ ਬਣ ਆਵੇ,
ਆਖਿਆ ਇਹ ਕੰਮ ਸਿਰਫ ਤੁਸੀਂ ਬਣ ਕੋ ਤੁਹਾਡੇ ਕੋਲੋਂ ਹੀ ਹੋ ਸਕਦਾ ਸੀ, ਤੁਹਾਡੇ ਕੋਲੋਂ ਹੀ ਬਣ ਸਕਦਾ ਸੀ।
ਅਮਰ ਕੌਣ ਕਰ ਸਕੇ ਐਸੇ,
ਕੌਣ ਹੋਰ ਜਿਹੜਾ ਇਹ ਕੰਮ ਤੁਹਾਡੇ ਬਿਨਾਂ ਕਰ ਸਕਦਾ ਸੀ।
ਛਲੇ ਤੁਰਕ ਤੁਰਕੇਸ਼ਰ ਜੈਸੇ,
ਤੁਰਕਾਂ ਨੂੰ ਵੀ ਛਲ ਆਏ ਹੋ, ਤੁਰਕੇਸ਼ਰ ਦੇ ਨਾਲ ਬਾਦਸ਼ਾਹ ਨੂੰ ਵੀ ਛਲ ਆਏ ਹੋ।
ਮਨੋ ਕਲੰਕਤ ਕੀਨੇ ਸਾਰੇ,
ਮਨੋ ਉਹਨਾਂ ਸਾਰਿਆਂ ਨੂੰ ਕਲੰਕਤ ਕਰ ਆਏ ਹੋ, ਬਾਦਸ਼ਾਹ ਦੇ ਸਮੇਤ ਜਿੰਨੇ ਤੁਰਕ ਸਨ ਉਹਨਾਂ ਸਾਰਿਆਂ ਨੂੰ ਕਲੰਕਤ ਕਰ ਆਏ ਹੋ।
ਰਹੇ ਬਿਸੂਰਤ ਕੁਮਤ ਵਿਚਾਰੇ,
ਕੁਮਤ ਨਾਲ ਵਿਚਾਰ ਕੇ ਝੂਰਦੇ ਰਹਿਣਗੇ, ਪਿੱਛੇ ਹੱਥਾਂ ਨੂੰ ਚੱਕ ਮਾਰ ਮਾਰ ਵੇਖਣਗੇ ਵੀ ਆਹ ਕੀ ਬੀਤ ਗਈ ਹੈ ਸਾਡੇ ਨਾਲ, ਆਹ ਕੀ ਭਾਣਾ ਵਰਤ ਗਿਆ।
ਗੁਲਬਾਗ ਲੀਏ ਗੁਰ ਸੰਗ,
ਗੁਲਬਾਗ ਘੋੜਾ ਤੁਸੀਂ ਲੈ ਆਇਓ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਲਬਾਗ ਘੋੜਾ ਜੋ ਦੂਜਾ ਲੈ ਕੇ ਆਏ ਭਾਈ ਬਿਧੀ ਚੰਦ ਜੀ, ਉਹ ਮਹਾਰਾਜ ਜੀ ਨੇ ਲਿਆ ਹੈ।
ਮੇਲੇ ਉਹ ਜਾਏ ਦਿਲਬਾਗ ਤੁਰੰਗ,
ਜਿੱਥੇ ਪਹਿਲਾ ਘੋੜਾ ਦਿਲਬਾਗ ਵੱਧਾ ਸੀ ਨਾ, ਉੱਥੇ ਗੁਲਬਾਗ ਨੂੰ ਲਿਆ ਕੇ ਦੂਜੇ ਘੋੜੇ ਨਾਲ ਵਿਛੜੇ ਹੋਏ ਸੀ ਦੋਵੇਂ, ਤੇ ਦਿਲਬਾਗ ਦੇ ਨਾਲ ਗੁਲਬਾਗ ਘੋੜੇ ਨੂੰ ਮਿਲਾਇਆ ਹੈ।
ਬਿਖਤ ਪਰਸ ਪਰ ਜੁਗੇ ਨਾਏ,
ਜਦੋਂ ਦੋਵਾਂ ਘੋੜਿਆਂ ਨੇ ਇੱਕ ਦੂਜੇ ਨੂੰ ਵੇਖਿਆ, ਜਾਨ ਪੈ ਗਈ ਦੋਵਾਂ ਚ, ਵਿਛੜੇ ਹੋਏ ਸੀ ਨਾ, ਜਦੋਂ ਦੋਵਾਂ ਨੂੰ ਇੱਕ ਦੂਜੇ ਨੂੰ ਵੇਖਿਆ ਇਹਨਾਂ ਚ ਵੀ ਪਿਆਰ ਸੀ ਆਪਸ ਚ, ਤੇ ਵੇਖ ਕੇ ਇਹਨਾਂ ਚ ਜਿੰਦ ਪੈ ਗਈ, ਵੇਖ ਕੇ ਇੱਕ ਦੂਜੇ ਨੂੰ ਹਿਣਕੇ ਹਨ।
ਕਰੇ ਨੇਰ ਦੁਆ ਪ੍ਰਾਣ ਮਿਲਾਏ,
ਆਪਣੀਆਂ ਨਾਸਾਂ ਦੋਵੇਂ ਮਿਲਾ ਕੇ ਨਾ, ਘੋੜੇ ਇੱਕ ਦੂਜੇ ਨਾਲ ਨਾਸਾਂ ਮਿਲਾ ਕੇ, ਨੱਕਾਂ ਮਿਲਾ ਕੇ, ਮੂੰਹ ਮਿਲਾ ਕੇ ਮਿਲਦੇ ਨੇ।
ਮ੍ਰਿਦੁਲ ਹੀਰੇ ਖਾ ਬੋਲਤ ਭਲੇ,
ਮਿੱਠਾ ਮਿੱਠਾ ਹਿਣਕਦੇ ਨੇ ਆਪਸ ਵਿੱਚ ਇੱਕ ਦੂਜੇ ਨਾਲ, ਮਾਨੋ ਜਿਵੇਂ ਗੱਲਾਂ ਕਰਦੇ ਹੋਣ।
ਜਨ ਯੁਗ ਪ੍ਰਾਤ ਪਿਛੜ ਬੋ ਮਿਲੇ,
ਏਦਾਂ ਮਿਲੇ ਨੇ ਘੋੜੇ ਮਾਨੋ ਜਿਵੇਂ ਦੋ ਵਿਛੜੇ ਹੋਏ ਭਰਾ ਮਿਲਦੇ ਨੇ, ਜਿਵੇਂ ਦੋ ਵਿਛੜੇ ਹੋਏ ਭਰਾਵਾਂ ਦਾ ਮੇਲ ਹੁੰਦਾ ਹੈ।
ਦਾਸਨ ਕੋ ਤਾ ਗੀਤ ਪਥਾਨੀ,
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ,
ਹਿਆ ਕੀ ਸੇਵਾ ਕਰੋ ਮਾਨੀ,
ਆਖਿਆ ਭਾਈ ਆ ਜਿਹੜਾ ਦੂਜਾ ਘੋੜਾ ਆਇਆ ਇਹਨਾਂ ਦੀ ਸੇਵਾ ਕਰੋ।
ਅਹੇ ਸ਼ਰਮਤ ਪੋ ਮਾਲਿਸ਼ ਕਰੀਏ,
ਕਿਉਂਕਿ ਇਹ ਥੱਕਿਆ ਆਇਆ, ਬੜਾ ਲੰਮਾ ਪੈਂਡਾ ਲਾਹੌਰ ਤੋਂ ਇੱਥੇ ਤੱਕ ਇਹਨੇ ਤੈਅ ਕੀਤਾ, ਇਹਦੀ ਮਾਲਿਸ਼ ਕਰੋ, ਮਾਲਿਸ਼ ਕਰਕੇ ਘੋੜੇ ਨੂੰ ਤੰਦਰੁਸਤ ਕਰੋ।
ਖਾਨ ਪਾਨ ਸਭੇ ਆਗੇ ਧਰੀਏ,
ਖਾਨ ਪਾਨ ਵਾਸਤੇ ਵਧੀਆ ਘਾਹ ਪੱਠਾ ਇਹਨਾਂ ਘੋੜਿਆਂ ਦੇ ਅੱਗੇ ਰੱਖੋ।
ਸੋਪਨ ਕਰ ਜੇਠੇ ਕੋ ਤਬੈ,
ਇਹ ਜਿਹੜੀ ਸਾਰੀ ਜਿੰਮੇਵਾਰੀ ਸੀ ਦੋਵਾਂ ਘੋੜਿਆਂ ਦੀ ਸੇਵਾ ਸੰਭਾਲ ਦੀ, ਉਹ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਸੌਂਪੀ। ਆਖਿਆ ਭਾਈ ਜੇਠਾ ਜੀ, ਇਹਨਾਂ ਦੋਵਾਂ ਘੋੜਿਆਂ ਦੀ ਜਿੰਮੇਵਾਰੀ ਤੁਹਾਡੀ ਹੈ, ਇਹਨਾਂ ਦੀ ਨਿਗਰਾਨੀ ਤੁਸੀਂ ਰੱਖਣੀ ਹੈ।
ਰਾਖੋ ਤਕੜਾਈ ਵਿਦ ਸਬੈ,
ਸਾਰੇ ਪ੍ਰਕਾਰ ਨਾਲ ਸਾਰੀ ਤਕੜਾਈ ਇਹਨਾਂ ਘੋੜਿਆਂ ਦੀ ਤੁਸੀਂ ਰੱਖਣੀ ਹੈ, ਇਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਤੁਸੀਂ ਕਰਨਾ।
ਬਿਧੀ ਚੰਦ ਕੀ ਗੈ ਕਰ ਬਾਹੂ,
ਤੇ ਇਹ ਤਾਂ ਭਾਈ ਜੇਠਾ ਜੀ ਦੀ ਜਿੰਮੇਵਾਰੀ ਲਾ ਕੇ ਭਾਈ ਬਿਧੀ ਚੰਦ ਦੀ ਬਾਂਹ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਥੋਂ ਤਬੇਲੇ ਚੋਂ ਚੱਲ ਪਏ।
ਆਏ ਪੁੰਨ ਦੀਵਾਨ ਕੇ ਮਾਹੂ,
ਭਾਈ ਬਿਧੀ ਚੰਦ ਦੀ ਬਾਂਹ ਫੜੀ, ਨਾਲ ਨਾਲ ਟੋਰੇ ਆਉਂਦੇ ਭਾਈ ਬਿਧੀ ਚੰਦ ਨੂੰ ਲੈ ਕੇ ਨਾ, ਤੇ ਦੀਵਾਨ ਵਿਚ ਆ ਗਏ, ਸਤਿਗੁਰੂ ਜੀ ਆਪਣੀ ਸਭਾ ਵਿਚ ਆ ਗਏ।
ਬਿਕਸਤ ਬੋਲ ਪੂਜਤ ਬਾਤ,
ਮਹਾਰਾਜ ਜੀ ਬੜੇ ਮੁਸਕਰਾਉਂਦੇ ਹੋਏ ਪੁੱਛਦੇ ਹਨ,
ਸਭਨ ਸੁਣਾਵੋ ਸਰਬ ਬਿਰਤਾਂਤ।
ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ, ਏਦਾਂ ਕਰੋ ਵੀ ਹੁਣ ਤੁਸੀਂ ਸਾਰਾ ਪ੍ਰਸੰਗ ਸੁਣਾਓ, ਸਾਰਾ ਬਿਰਤਾਂਤ ਸੁਣਾਓ।
ਕਿਮ ਤੁਰੰਗ ਪੂਰਬ ਕੋ ਆਨਿਓ,
ਤੁਸੀਂ ਪਹਿਲਾ ਘੋੜਾ ਜਿਹੜਾ ਲਿਆਏ ਉਹ ਕਿਵੇਂ ਲਿਆਏ ਸੀ, ਦਿਲਬਾਗ ਘੋੜਾ ਉਹ ਕਿਵੇਂ ਲੈ ਕੇ ਆਏ ਸੀ।
ਮਿਲਿਓ ਸ਼ਾਹ ਸੋ ਕਾਂ ਬਖਾਨਿਓ,
ਬਾਦਸ਼ਾਹ ਨਾਲ ਮਿਲ ਕੇ ਤੁਸੀਂ ਕੀ ਕਿਹਾ ਸੀ, ਬਾਦਸ਼ਾਹ ਨਾਲ ਕੀ ਗੱਲਬਾਤ ਕੀਤੀ ਸੀ।
ਆ ਦੂਸਰ ਕੋ ਕੈਸੇ ਹਰਿਓ,
ਦੂਜਾ ਘੋੜਾ ਕਿਵੇਂ ਲੈ ਕੇ ਆਏ, ਪਹਿਲਾਂ ਕਿਵੇਂ ਲਿਆਏ ਸੀ ਤੇ ਆ ਦੂਜਾ ਬਾਦਸ਼ਾਹ ਨਾਲ ਮਿਲ ਕੇ ਕਿਵੇਂ ਲਿਆਏ ਹੋ।
ਮਤ ਅੰਦੇ ਸਭ ਕੋ ਕਿਮ ਕਰਿਓ,
ਕਿਵੇਂ ਉਹਨਾਂ ਦੀ ਸਾਰਿਆਂ ਦੀ ਮਤ ਤੇ ਪੜਦਾ ਪਾਇਆ ਤੁਸੀਂ, ਉਹਨਾਂ ਮਤ ਦੇ ਅੰਨਿਆਂ ਨੂੰ ਕੁਝ ਵੀ ਸਮਝ ਨਹੀਂ ਆਉਣ ਦਿੱਤਾ ਤੁਸੀਂ।
ਬਿਖਮ ਸਥਾਨ ਤੁਰਕ ਪਟ ਗਾਟੇ,
ਬੜਾ ਪੱਕਾ ਮਜ਼ਬੂਤ ਕਿਲਾ ਲਾਹੌਰ ਦਾ, ਉਸ ਕਿਲੇ ਦੇ ਵਿੱਚੋਂ ਤੁਸੀਂ ਘੋੜੇ ਲੈ ਕੇ ਆਏ ਹੋ, ਕਿਵੇਂ ਲੈ ਕੇ ਆਏ ਹੋ?
ਰਹਿਤੇ ਹਜ਼ਾਰੋਂ ਨਰ ਜੈ ਠਾਂਡੇ,
ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਖੜੇ ਰਹਿੰਦੇ ਹਨ,
ਅਨਕਰੀਤ ਕਰ ਜੈ ਤਕਰਾਈ,
ਜਿੱਥੇ ਅਨੇਕਾਂ ਪ੍ਰਕਾਰ ਦੀ ਤਕੜਾਈ ਸਾਵਧਾਨੀ ਪਹਿਰੇਦਾਰ ਪਹਿਰੇ ਤੇ ਖਲੋਤੇ ਪਹਿਰਾ ਦਿੰਦੇ ਨੇ,
ਕਿਮ ਉਲੰਘ ਆਏ ਹੋ ਇਸ ਥਾਈ,
ਉਹਨਾਂ ਸਾਰਿਆਂ ਨੂੰ ਲੰਘ ਕੇ ਕਿਵੇਂ ਇੱਥੇ ਪਹੁੰਚੇ ਹੋ ਤੁਸੀਂ?
ਇਨ ਦੇਖੀ ਸੋ ਅਤ ਬਿਸਮਾਏ,
ਜਿਹਨੇ ਜਿਹਨੇ ਵੀ ਵੇਖਿਆ ਸਭ ਹੈਰਾਨ ਹਨ,
ਸੁਣੋ ਜਹਾਂ ਕੈ ਨਰ ਸਮੁਦਾਏ,
ਦੱਸੋ ਭਾਈ ਬਿਧੀ ਚੰਦ ਜੀ ਕਿਵੇਂ ਲਿਆਓ? ਸਾਰੇ ਸੁਣਨਾ ਚਾਹੁੰਦੇ ਨੇ, ਜਿੰਨੀ ਸਭਾ ਬੈਠੀ ਹੈ ਸਾਰੇ ਸੁਣਨਾ ਚਾਹੁੰਦੇ ਹਨ,
ਅਪਰ ਕੌਣ ਕਰ ਸਾਕੇ ਐਸੇ,
ਕਿਉਂਕਿ ਭਾਈ ਬਿਧੀ ਚੰਦ ਜੀ ਜਿਹੋ ਜਿਹਾ ਕੰਮ ਤੁਸੀਂ ਕੀਤਾ ਹੈ ਨਾ, ਇਹ ਕੰਮ ਤੁਹਾਡੇ ਬਿਨਾਂ ਹੋਰ ਭਲਾ ਕੌਣ ਕਰ ਸਕਦਾ ਹੈ?
ਅਚਰਜ ਲਖੇ ਕਹਿ ਕੀ ਨਸ ਕੈਸੇ,
ਸਭ ਅਚਰਜ ਤੇ ਹੈਰਾਨ ਨੇ, ਕਹਿੰਦੇ ਨੇ ਭਾਈ ਬਿਧੀ ਚੰਦ ਨੇ ਕੰਮ ਕਿਵੇਂ ਕੀਤਾ ਹੈ?
ਬ੍ਰਿੰਦ ਮਸੰਦ ਜੋਧ ਤੇ ਆਦ,
ਜਿੰਨੇ ਮਸੰਦ ਜੋਧ ਰਾਏ ਦੇ ਸਮੇਤ ਬੈਠੇ ਨੇ,
ਕਹੋ ਗਾਥਾ ਸੁਣ ਹੋਏ ਬਿਸਮਾਦ,
ਸਾਰਿਆਂ ਨੂੰ ਦੱਸੋ ਆਪਣੇ ਬਾਰੇ ਕਿ ਕਿਵੇਂ ਘੋੜੇ ਆਂਦੇ ਨੇ ਤੁਸੀਂ, ਇਹ ਸਭ ਹੈਰਾਨੀ ਨਾਲ ਸੁਣਨਾ ਚਾਹੁੰਦੇ ਨੇ।
ਵਿਦਿਆ ਕਹਿਤ ਪਏ ਹੋ ਸੁਣ ਸਵਾਮੀ,
ਜਦੋਂ ਸਤਿਗੁਰਾਂ ਨੇ ਕਿਹਾ ਤੇ ਸੁਣ ਕੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਸਵਾਮੀ ਜੀ ਸੁਣੋ,
ਤੁਮ ਸਭ ਜਾਣਤ ਅੰਤਰ ਜਾਮੀ,
ਮਹਾਰਾਜ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੈ ਜਿਹੜਾ ਮੈਂ ਦੱਸਾਂ? ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ,
ਮੋਹੇ ਬਦਨ ਤੇ ਸਭ ਤੇ ਸ਼੍ਰੋਣ,
ਮਹਾਰਾਜ ਮੇਰੇ ਮੂੰਹ ਤੋਂ ਤੁਸੀਂ ਸਾਰਿਆਂ ਦੇ ਕੰਨਾਂ ਰਾਹੀਂ ਸੁਣਾਉਣਾ ਚਾਹੁੰਦੇ ਹੋ,
ਚਾਹੋ ਸੁਣਾਵਨ ਕਰੁਣਾ ਪਾਉਣ,
ਮਹਾਰਾਜ ਤੁਸੀਂ ਸਾਰਿਆਂ ਨੂੰ ਸੁਣਾਉਣ ਵਾਸਤੇ ਮੇਰੇ ਮੂੰਹ ਸੁਣਾਉਣਾ ਚਾਹੁੰਦੇ ਹੋ,
ਤੋ ਮੈਂ ਕਹੋ ਬਿਰਤੰਤ ਅਬ ਸਾਰਾ,
ਮਹਾਰਾਜ ਜੀ ਮੈਂ ਆਪਣਾ ਸਾਰਾ ਬਿਰਤੰਤ ਆਪ ਜੀ ਨੂੰ ਸੁਣਾਉਂਦਾ ਹਾਂ,
ਪ੍ਰਥਮ ਉਹ ਬਨ ਕਰ ਕਸਿਆਰਾ,
ਸੁਣੋ ਮਹਾਰਾਜ ਤੁਹਾਨੂੰ ਤਾਂ ਪਤਾ ਹੀ ਹੈ, ਬਾਕੀ ਸੰਗਤ ਨੂੰ ਦੱਸਣ ਵਾਸਤੇ ਮੈਂ ਦੱਸਦਾ, ਮਹਾਰਾਜ ਜਦੋਂ ਮੈਂ ਪਹਿਲਾ ਘੋੜਾ ਲੈਣ ਗਿਆ ਸੀ ਉਦੋਂ ਮੈਂ ਕਸਿਆਰੇ ਦਾ ਰੂਪ ਬਣਾਇਆ, ਘਾਹ ਖੋਤਰਨ ਵਾਲੇ ਦਾ ਕਸੇਰਾ ਆਪਣਾ ਨਾਂ ਰਖਾ ਲਿਆ, ਤੇ ਕਸਿਆਰੇ ਦਾ ਰੂਪ ਬਣਾ ਕੇ ਮੈਂ ਉਹਨਾਂ ਦੇ ਘਰ ਜਾ ਰਿਹਾ,
ਸੇਵਾਹਨ ਕੀ ਇਸ ਬਿਦ ਕੀ,
ਇਹੋ ਜੇ ਢੰਗ ਨਾਲ ਇਹਨਾਂ ਘੋੜਿਆਂ ਦੀ ਸੇਵਾ ਕੀਤੀ ਕਸਿਆਰਾ ਬਣ ਕੇ, ਤੇ ਰਾਤ ਦਿਨ ਮੈਂ ਘੋੜਿਆਂ ਦੀ ਮਾਲਿਸ਼ ਹੀ ਕਰੀ ਜਾਂਦਾ ਸੀ, ਉਹਨਾਂ ਨੂੰ ਘਾਹ ਪੱਠਾ ਪਾਉਣਾ, ਪਾਣੀ ਪਿਆਉਣਾ, ਦਾਣਾ ਪਾਉਣਾ, ਇਦਾਂ ਦੀਆਂ ਸਾਰੀਆਂ ਸੇਵਾਵਾਂ ਇਹਨਾਂ ਘੋੜਿਆਂ ਦੀਆਂ ਮੈਂ ਕਰਦਾ ਰਿਹਾ,
ਜਿਸ ਕੋ ਦੇਖ ਰੀਜ ਸਭ ਗਏ,
ਮੇਰੀ ਸੇਵਾ ਵੇਖ ਕੇ ਘੋੜਿਆਂ ਦੀ ਕੀਤੀ ਸੇਵਾ ਵੇਖ ਕੇ ਸਾਰੇ ਬੜੇ ਖੁਸ਼ ਹੋਏ, ਦਰੋਗਾ ਬੜਾ ਖੁਸ਼ ਹੋਇਆ,
ਧਰਿਓ ਜੀਨ ਸੋ ਥਾਨ ਨਿਆਰਾ,
ਇਹਨਾਂ ਨੇ ਮੈਨੂੰ ਉਹ ਜਗ੍ਹਾ ਵੀ ਵਿਖਾ ਦਿੱਤੀ ਜਿੱਥੇ ਕਾਠੀਆਂ ਰੱਖੀਆਂ ਹੋਈਆਂ ਸੀ ਘੋੜਿਆਂ ਦੀਆਂ, ਦੋਵਾਂ ਘੋੜਿਆਂ ਦੀਆਂ ਕਾਠੀਆਂ, ਜ਼ੀਨ ਕਹਿੰਦੇ ਨੇ ਕਾਠੀ ਨੂੰ, ਜਿੱਥੇ ਕਾਠੀਆਂ ਰੱਖੀਆਂ ਹੋਈਆਂ ਸੀ ਉਹ ਜਗ੍ਹਾ ਵੀ ਮੈਨੂੰ ਵਿਖਾ ਦਿੱਤੀ,
ਨਿਕਸਨ ਹੇਤ ਭੇਤ ਲੈ ਸਾਰਾ,
ਫਿਰ ਮੈਂ ਉਹ ਕਾਠੀਆਂ ਵਾਲੀ ਜਗ੍ਹਾ ਵੀ ਵੇਖ ਲਈ, ਉਥੋਂ ਫਿਰ ਨਿਕਲਣ ਦਾ ਭੇਤ ਵੇਖਿਆ ਕਿ ਮੈਂ ਕਿਲੇ ਚੋਂ ਕਿਵੇਂ ਨਿਕਲ ਸਕਦਾ, ਉਹ ਸਾਰਾ ਭੇਤ ਮੈਂ ਚੰਗੀ ਤਰ੍ਹਾਂ ਵੇਖਿਆ ਜਾਣਿਆ,
ਕਰ ਇਕੱਤਰ ਸੇਵਕ ਸਮੁਦਾਈ,
ਤੇ ਮਹਾਰਾਜ ਜੀ ਇਦਾਂ ਮੈਂ ਕੁਝ ਦਿਨ ਜਦੋਂ ਬੀਤ ਗਏ ਤੇ ਜਿੰਨੇ ਉਥੇ ਨੌਕਰ ਚਾਕਰ ਛੁਪਾਈ ਸੀ ਮੈਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ,
ਸਾਰ ਬਾਰ ਨੀ ਆਨ ਪਿਲਾਈ,
ਮੈਂ ਮਹਾਰਾਜ ਜੀ ਜਿਹੜੀ ਚੰਗੀ ਵਧੀਆ ਸ਼ਰਾਬ ਸੀ ਨਾ ਉਹ ਸ਼ਰਾਬ ਮੈਂ ਉਹਨਾਂ ਨੂੰ ਪਿਲਾਈ, ਚੰਗੀ ਵਧੀਆ ਸ਼ਰਾਬ ਜਿਹਨੂੰ ਪੀਂਦਿਆਂ ਬੇਹੋਸ਼ ਹੋ ਜਾਣ, ਬੇਸੁੱਧ ਹੋ ਜਾਣ, ਉਹ ਸ਼ਰਾਬ ਮੰਗਾ ਕੇ ਮੈਂ ਉਹਨਾਂ ਨੂੰ ਪਿਆਈ,
ਸਭ ਅਚੇਤ ਪੇ ਲੈ ਨਿਸ ਕੋਰਾ,
ਮਹਾਰਾਜ ਜੀ ਸ਼ਰਾਬ ਪੀ ਕੇ ਸਾਰੇ ਬੇਹੋਸ਼ ਹੋ ਗਏ, ਬੇਸੁੱਧ ਹੋ ਗਏ, ਕਿਸੇ ਨੂੰ ਖਬਰਸਾਰ ਨਹੀਂ ਰਹੀ, ਜਦੋਂ ਅਚੇਤ ਹੋ ਗਏ ਤੇ ਅੱਧੀ ਰਾਤ ਦੇ ਸਮੇਂ ਮਹਾਰਾਜ ਜੀ ਮੈਂ ਪਹਿਲਾ ਘੋੜਾ ਦਿਲਬਾਗ ਖੋਲ ਲਿਆ,
ਪਾਏ ਜੀ ਨਰਸਰਨ ਤੇ ਛੋਰਾ,
ਰੱਸੀ ਖੋਲ ਦਿੱਤੀ ਘੋੜੇ ਦੀ, ਘੋੜੇ ਤੇ ਕਾਠੀ ਦਾ ਮੈਨੂੰ ਪਤਾ ਹੀ ਸੀ ਕਿੱਥੇ ਸੀ, ਕਾਠੀ ਕੱਢੀ ਘੋੜੇ ਤੇ ਕਾਠੀ ਪਾ ਕੇ ਕੱਸ ਲਈ,
ਦਿਸ਼ ਦਰਿਆਓ ਦੁਰਗ ਦੀਵਾ,
ਮਹਾਰਾਜ ਜੀ ਦਰਿਆ ਵਾਲੇ ਪਾਸੇ ਜਿਹੜੀ ਕਿਲੇ ਦੀ ਕੰਧ ਹੈ,
ਹਿਆ ਚੜ ਚਾਪਕ ਹੱਥ ਕੀਏ ਛਾਰ।
ਕੰਧ ਦੇ ਉੱਤੇ ਘੋੜਾ ਚੜਾ ਦਿੱਤਾ ਤੇ ਕੰਧ ਤੇ ਘੋੜਾ ਚੜਾ ਕੇ ਘੋੜੇ ਕੋਲੋਂ ਛਾਲ ਮਰਵਾਈ, ਚਾਬਕ ਮਾਰ ਕੇ ਘੋੜੇ ਨੂੰ ਦਰਿਆ ਦੇ ਵਿੱਚ ਸੁੱਟਿਆ।
ਸੁਣੋ ਪ੍ਰਭੂ ਜੀ ਕੂਦਿਓ ਐਸੇ।
ਮਹਾਰਾਜ ਜਦੋਂ ਮੈਂ ਘੋੜੇ ਨੂੰ ਚਾਬਕ ਮਾਰੀ ਤੇ ਘੋੜਾ ਏਦਾਂ ਕੁੱਦਿਆ ਕੰਧ ਦੇ ਉੱਤੋਂ, ਏਦਾਂ ਉਹਨੇ ਛਾਲ ਮਾਰੀ।
ਪੰਛੀ ਉੱਡਿਓ ਜਾਤ ਕੋ ਜੈਸੇ।
ਮਹਾਰਾਜ ਏਦਾਂ ਘੋੜੇ ਨੇ ਛਾਲ ਮਾਰੀ, ਮੈਨੂੰ ਉੱਤੇ ਬੈਠਿਆਂ ਨੂੰ ਏਦਾਂ ਲੱਗਦਾ ਸੀ ਜਿਵੇਂ ਕੋਈ ਪੰਛੀ ਉੱਡਦਾ ਜਾ ਰਿਹਾ, ਪੰਛੀ ਦੀ ਮੈਂ ਸਵਾਰੀ ਕਰਕੇ ਜਾ ਰਿਹਾ। ਮਹਾਰਾਜ ਪੰਛੀ ਦੇ ਸਮਾਨ ਉੱਡ ਪਿਆ ਘੋੜਾ।
ਇੱਕ ਵਾਰ ਭਿੱਜਿਓ ਲੱਗ ਬਾਰੀ।
ਇੱਕ ਵਾਰ ਤਾਂ ਘੋੜਾ ਥੱਲੇ ਤੱਕ ਚੰਗਾ ਭਿੱਜ ਗਿਆ।
ਉਨ ਜਾਨ ਨੂੰ ਲੱਗ ਰੱਖ ਪਾ ਪਾਰੀ।
ਫਿਰ ਪਾਣੀ ਗੋਡਿਆਂ ਤੱਕ ਹੀ ਰਿਹਾ ਤੇ ਘੋੜਾ ਦਰਿਆ ਨੂੰ ਤਰਦਾ ਹੋਇਆ ਠਿੱਲ ਕੇ ਪਾਰ ਚਲਾ ਗਿਆ।
ਮਗਨ ਚਿੰਤ ਸਲਤਾ ਤਰ ਆਇਓ।
ਨਿਸ਼ਚਿੰਤ ਹੋ ਕੇ ਮੈਂ ਦਰਿਆ ਪਾਰ ਕਰ ਲਿਆ।
ਸਿਰ ਤੁਨ ਤੁਨ ਹਜ਼ਰਤ ਪਛਤਾਇਓ।
ਉਹਨਾਂ ਨੂੰ ਅਗਲੇ ਦਿਨ ਚੜ੍ਹਦਿਆਂ ਖਬਰ ਹੋਈ ਵੀ ਘੋੜਾ ਹੈ ਹੀ ਨੀ ਕਿਲੇ ਤੇ। ਪਿੱਛੋਂ ਮਹਾਰਾਜ ਸਿਰ ਧੁਨ ਧੁਨ ਕੇ ਪਛਤਾਉਂਦਾ ਰਿਹਾ, ਬਾਦਸ਼ਾਹ ਵੀ ਸਿਪਾਹੀ ਵੀ ਪਛਤਾਉਂਦੇ ਰਹੇ।
ਅਤ ਪ੍ਰਿਆ ਗਏ ਰਿਸੀ ਹੋ ਕੇ ਤਬੇ।
ਮਹਾਰਾਜ ਉਹ ਅਤ ਪਿਆਰਾ ਘੋੜਾ ਸੀ ਉਹਨਾਂ ਦਾ ਦਿਲਬਾਗ, ਜਦੋਂ ਗਿਆ ਤੇ ਉਹਨੂੰ ਬੜਾ ਗੁੱਸਾ ਲੱਗਾ ਬਾਦਸ਼ਾਹ ਨੂੰ।
ਚਾਰ ਲੱਛ ਲਿਓ ਖੋਜੇ ਜਬੇ।
ਉਹਨੇ ਆਖਿਆ ਜਿਹੜਾ ਖੋਜ ਦੱਸੇਗਾ ਘੋੜੇ ਦੀ ਮੈਂ ਉਹਨੂੰ 4 ਲੱਖ ਰੁਪਇਆ ਦਿਆਂਗਾ। ਉਹਨੇ ਇਨਾਮ ਦੇਣ ਵਾਸਤੇ ਢੰਡੋਰਾ ਪਿੱਟ ਦਿੱਤਾ ਕਿ ਮੈਂ ਉਹਨੂੰ 4 ਲੱਖ ਰੁਪਇਆ ਦਿਆਂਗਾ।
ਮੈਂ ਪੁਨ ਗਇਓ ਦੂਸਰੇ ਹੇਤ।
ਜਦੋਂ ਮਹਾਰਾਜ ਮੈਂ ਦੂਜਾ ਘੋੜਾ ਲੈਣ ਵਾਸਤੇ ਉੱਥੇ ਪਹੁੰਚਿਆ,
ਉਤਰੇ ਉਹ ਧਰਮਸ਼ਾਲ ਇਤ ਭੇਤ।
ਮੈਂ ਧਰਮਸ਼ਾਲਾ ਚ ਉਤਰਿਆ ਜਾ ਕੇ ਭੇਤ ਲੈਣ ਵਾਸਤੇ ਵੀ ਸ਼ਹਿਰ ਦਾ ਕੀ ਮਾਹੌਲ ਹੈ, ਪਹਿਲਾਂ ਘੋੜਾ ਚੋਰੀ ਹੋਇਆ ਉਹਦਾ ਰੋਲਾ ਕਿਹੋ ਜਿਹਾ। ਮੈਂ ਸਾਰਾ ਭੇਤ ਲੈਣ ਵਾਸਤੇ ਪਹਿਲਾਂ ਧਰਮਸ਼ਾਲਾ ਵਿੱਚ ਗਿਆ।
ਡਿੰਡਮ ਫਿਰਤ ਸੁਣਿਓ ਮੈਂ ਜਬੇ।
ਉੱਥੇ ਧਰਮਸ਼ਾਲਾ ਵਿੱਚ ਬੈਠਿਆਂ ਮੈਂ ਢੰਡੋਰੇ ਦੀ ਆਵਾਜ਼ ਸੁਣੀ, ਇੱਕ ਢੰਡੋਰਾ ਪਿੱਟਣ ਵਾਲਾ, ਡਿੰਡਮ ਪਿੱਟਣ ਵਾਲਾ ਉੱਥੇ ਆ ਪਹੁੰਚਿਆ। ਉਹਦੇ ਕੋਲੋਂ ਉਹਦੀ ਆਵਾਜ਼ ਸੁਣੀ,
ਖੋਜੀ ਬਣਿਓ ਚਹਿਤ ਜੈ ਤਬੇ।
ਮਹਾਰਾਜ ਬਸ ਸੁਣਦਿਆਂ ਸਾਰ ਮੈਨੂੰ ਵਿਧੀ ਮਿਲ ਗਈ, ਮੈਂ ਖੋਜੀ ਦਾ ਰੂਪ ਬਣਾ ਲਿਆ। ਮੈਂ ਦੁਬਾਰਾ ਫਿਰ ਖੋਜੀ ਦਾ ਵੇਸ ਬਣਾ ਲਿਆ।
ਸੁਨੀ ਸ਼ਾਹ ਸੁਧ ਖੋਜੀ ਆਇਓ।
ਬਾਦਸ਼ਾਹ ਕੋਲ ਖਬਰ ਪਹੁੰਚ ਗਈ, ਕਿਸੇ ਤਰੀਕੇ ਉਹਨੂੰ ਪਤਾ ਲੱਗਾ ਕਿ ਮੇਰੇ ਨਗਰ ਚ ਖੋਜੀ ਆਇਆ ਜਿਹੜਾ ਘੋੜੇ ਬਾਰੇ ਦੱਸ ਸਕਦਾ।
ਪਾਛਤ ਹੁਤੋ ਸਮੀਪ ਬੁਲਾਇਓ।
ਉਹਨੂੰ ਅੱਗੇ ਚਾਹੀਦਾ ਸੀ, ਉਹਨੇ ਮੈਨੂੰ ਆਪਣੇ ਕੋਲ ਸੱਦ ਲਿਆ ਬਾਦਸ਼ਾਹ ਨੇ।
ਬੇਸ ਕਰਿਓ ਅਸ ਹਿੰਦੁਸਤਾਨੀ।
ਮਹਾਰਾਜ ਮੈਂ ਹਿੰਦੁਸਤਾਨੀ ਬੇਸ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਸੀ।
ਮੈਂ ਕਿਸ ਹੂੰ ਤੇ ਗਇਓ ਪਛਾਣੀ।
ਕਿਸੇ ਕੋਲੋਂ ਪਛਾਣਿਆ ਨਹੀਂ ਗਿਆ। ਮਹਾਰਾਜ ਮੈਂ ਇਹੋ ਜਿਹਾ ਭੇਸ ਬਣਾਇਆ ਕੋਈ ਪਛਾਣ ਨਹੀਂ ਸਕਿਆ।
ਰਮਲ ਗਣਕ ਅਰ ਸ਼ਗੁਨ ਵਿਚਾਰਨ।
ਮੈਂ ਜਾ ਕੇ ਰਮਲ ਦਾ ਭੇਖ ਬਣਾਇਆ, ਗਣਕ ਦੀ ਵਿਚਾਰ, ਸ਼ਗਨਾਂ ਦੀ ਵਿਚਾਰ ਕੀਤੀ।
ਇਹ ਗੁਣ ਮੋ ਮੈਂ ਕੀ ਨੀ ਉਚਾਰਨ।
ਮੈਂ ਉਹਨਾਂ ਨੂੰ ਦੱਸਿਆ ਜੀ ਮੇਰੇ ਚ ਆਹ ਗੁਣ ਹੈ, ਮੈਂ ਰਮਲ ਤੇ ਗਣਕ ਦੀ ਵਿਦਿਆ ਨੂੰ ਵਿਚਾਰਦਾ ਹਾਂ।
ਸ਼ਾਹਰ ਦੇ ਬੋ ਪਾਤ ਦ੍ਰਿੜਾਇਓ।
ਮਹਾਰਾਜ ਇਹੋ ਜਿਹੀਆਂ ਗੱਲਾਂ ਚ ਲਾਇਆ ਕਿ ਬਾਦਸ਼ਾਹ ਦਾ ਮਨ ਪੱਕ ਗਿਆ ਮੇਰੀਆਂ ਗੱਲਾਂ ਸੁਣ ਕੇ, ਉਹਨੇ ਮੇਰੀਆਂ ਗੱਲਾਂ ਆਪਣੇ ਹਿਰਦੇ ਚ ਪੱਕੀਆਂ ਕਰ ਲਈਆਂ।
ਆਪੋ ਖੋਜ ਲਿਓ ਮਨ ਪਾਇਓ।
ਤੇ ਮਹਾਰਾਜ ਉਹਨੇ ਆਖਿਆ ਵੀ ਮੇਰਾ ਘੋੜਾ ਖੋਜ ਕੇ ਮੈਨੂੰ ਦੱਸਣਾ ਕਰ।
ਅਸ ਗੁਲ ਬਾਗ ਪਾਸ ਲੈ ਗਏ।
ਮਹਾਰਾਜ ਮੈਂ ਆਖਿਆ ਵੀ ਜਿੱਥੋਂ ਚੋਰੀ ਹੋਇਆ ਉੱਥੇ ਲੈ ਚਲੋ। ਉਹ ਮੈਨੂੰ ਦੂਜਾ ਘੋੜਾ ਜਿਹੜਾ ਗੁਲਬਾਗ ਹੈ ਇਹਦੇ ਕੋਲ ਲੈ ਗਏ।
ਜਿਮ ਮੈਂ ਕਹਿ ਤਰੇ ਹੋ ਤਿਮ ਕੀਓ।
ਮਹਾਰਾਜ ਮੈਂ ਜਿਵੇਂ ਜਿਵੇਂ ਕਹਿੰਦਾ ਰਿਹਾ ਬਾਦਸ਼ਾਹ ਉਸੇ ਤਰ੍ਹਾਂ ਮੇਰੀਆਂ ਗੱਲਾਂ ਮੰਨਦਾ ਚਲਾ ਗਿਆ।
ਜੀਨ ਪਵਾਏ ਪਠਾਇਓ ਡੇਰੇ।
ਉਹਨਾਂ ਨੇ ਦੂਜੇ ਘੋੜੇ ਤੇ ਵੀ ਕਾਠੀ ਪਾ ਕੇ ਮੇਰੇ ਘੋੜਾ ਤਿਆਰ ਕਰਕੇ ਮੇਰੇ ਕੋਲ ਭੇਜ ਦਿੱਤਾ।
ਸੰਮਨ ਬੁਰਜ ਗਇਓ ਤਿਸ ਬੇਰੇ।
ਆਪ ਬਾਦਸ਼ਾਹ ਸੰਮਨ ਬੁਰਜ ਵਿਚ ਚਲਾ ਗਿਆ। ਮੈਂ ਆਪ ਵੀ ਕਿਹਾ ਸੀ ਕਿ ਤੂੰ ਉੱਥੇ ਚਲਾ ਜਾ, ਬਾਦਸ਼ਾਹ ਸੰਮਣ ਬੁਰਜ ਵਿਚ ਚਲਾ ਗਿਆ।
ਇਸ ਨੀਚੇ ਡਿੱਗ ਮੈਂ ਹਰ ਘੋੜਾ।
ਤੇ ਥੱਲੇ ਘੋੜਾ ਰਹਿ ਗਿਆ ਤੇ ਦੂਜਾ ਮੈਂ ਘੋੜੇ ਦੇ ਕੋਲ ਰਹਿ ਗਿਆ।
ਤਾਰੇ ਮਾਰ ਦੀਏ ਸਭ ਪੋਰਾ।
ਜਿੰਨੇ ਕਿਲੇ ਦੇ ਦਰਵਾਜੇ ਸੀ ਤਾਲੇ ਮਾਰ ਦਿੱਤੇ ਸਾਰਿਆਂ ਨੂੰ, ਦਰਵਾਜ਼ਿਆਂ ਨੂੰ ਤਾਲੇ ਮਾਰ ਦਿੱਤੇ।
ਭਇਓ ਇਕਾਂਕੀ ਸਭ ਅਟਕਾਏ,
ਸਭ ਨੂੰ ਅਟਕਾ ਕੇ ਨਾ ਅੰਦਰ ਬੰਦ ਕਰਕੇ ਮੈਂ ਕੱਲਾ ਹੀ ਰਹਿ ਗਿਆ ਬਾਹਰ ਘੋੜੇ ਦੇ ਕੋਲ।
ਅਰੇ ਕੈਦ ਜਨ ਬਸ ਨਾ ਬਸਾਰੇ,
ਇਹਦਾ ਕੈਦ ਕਰ ਲਿਆ ਉਹਨਾਂ ਸਾਰਿਆਂ ਨੂੰ ਵੀ ਉਹਨਾਂ ਦਾ ਕੋਈ ਬਸ ਨਾ ਚੱਲ ਸਕੇ।
ਸ਼ਾਹ ਸੰਗ ਮੈਂ ਬੋਲਤ ਰਹੇ ਹੋ,
ਮਹਾਰਾਜ ਜੀ ਬਾਦਸ਼ਾਹ ਦੇ ਨਾਲ ਮੈਂ ਗੱਲਾਂ ਬਾਤਾਂ ਕਰਦਾ ਰਿਹਾ।
ਜਿਉਂ ਖੋਜ ਮੈਂ ਸਭ ਹੀ ਲਏ ਹੋ,
ਬਾਦਸ਼ਾਹ ਆਵਾਜ਼ ਮਾਰ ਕੇ ਪੁੱਛਦਾ ਸੀ ਮੈਨੂੰ ਖੋਜੀਆ ਦੱਸ ਮਿਲਿਆ ਕਿ ਨਹੀਂ ਕੋਈ ਖੋਜ, ਤੇ ਮੈਂ ਉਹਨੂੰ ਜਵਾਬ ਦਿੰਦਾ ਰਿਹਾ ਲਾਰਾ ਲਾ ਕੇ ਵੀ ਮਿਲ ਚੱਲਿਆ, ਬਸ ਨਾ ਲੱਭਦਾ ਹੁਣ ਘੋੜੇ ਦਾ ਪਤਾ ਲੱਗ ਗਿਆ। ਮਹਾਰਾਜ ਏਦਾਂ ਮੈਂ ਉਹਨੂੰ ਲਾਰਾ ਲਾਈ ਰੱਖਿਆ।
ਪੂਜਨ ਲੱਗਿਓ ਸ਼ਾਇਸ ਖੋਜ,
ਬਾਦਸ਼ਾਹ ਘੋੜੇ ਦੇ ਖੋਜ ਬਾਰੇ ਪੁੱਛਣ ਲੱਗ ਪਿਆ।
ਕਹਿਓ ਸੱਚ ਤਬ ਸਤ ਗੁਰਯੋਜ,
ਮਹਾਰਾਜ ਤੁਹਾਡਾ ਬਲ ਪ੍ਰਾਪਤ ਕਰਕੇ ਮੈਂ ਸਭ ਕੁਝ ਸੱਚੋ ਸੱਚ ਦੱਸ ਵੀ ਦਿੱਤਾ ਫਿਰ ਬਾਦਸ਼ਾਹ ਨੂੰ ਕਿ ਘੋੜਾ ਕਿਵੇਂ ਚੋਰੀ ਹੋਇਆ, ਉਹ ਸੱਚੋ ਸੱਚ ਮੈਂ ਬਾਦਸ਼ਾਹ ਨੂੰ ਦੱਸ ਦਿੱਤਾ।
ਸਤਲਜ ਤਾਰਥ ਕਹਿ ਸਮਝਾਇਓ,
ਸਾਰੀ ਗੱਲ ਕਹਿ ਕੇ ਉਹਨੂੰ ਸਮਝਾ ਦਿੱਤੀ।
ਕਹੋ ਗਹੋ ਸੁਨ ਸ਼ਾਹ ਅਲਾਇਓ,
ਜਦੋਂ ਮੈਂ ਬਾਦਸ਼ਾਹ ਨੂੰ ਦੱਸ ਦਿੱਤਾ ਨਾ ਆਪਣੇ ਬਾਰੇ ਤੁਹਾਡੇ ਬਾਰੇ, ਤੇ ਬਾਦਸ਼ਾਹ ਉੱਚੀ ਉੱਚੀ ਆਵਾਜ਼ ਚ ਬੋਲਿਆ ਕਹਿੰਦਾ ਫੜ ਲੋ ਇਹਨੂੰ ਅੱਗੇ ਹੋ ਕੇ, ਕਹਿੰਦੇ ਏਦਾਂ ਬਾਦਸ਼ਾਹ ਬੋਲਦਾ ਹੀ ਰਹਿ ਗਿਆ।
ਹਿਆ ਪਲਟੇ ਹਿਆ ਸ਼੍ਰੀ ਗੁਰ ਲੀਨਾ,
ਤੇ ਮੈਂ ਅੱਗੋਂ ਜਵਾਬ ਦਿੱਤਾ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਘੋੜਾ ਤੂੰ ਖੋਇਆ ਸੀ ਨਾ, ਉਹਦੇ ਬਦਲੇ ਮੈਂ ਇਹ ਘੋੜੇ ਲੈ ਕੇ ਚੱਲਿਆ।
ਮੋਹੇ ਨਾਮ ਕੈ ਵਿਧੀਆ ਛੀਨਾ,
ਮੈਨੂੰ ਵਿਧੀ ਚੰਦ ਛੀਨਾ ਕਹਿੰਦੇ ਹਨ।
ਆਦਿ ਚਾਕਰੀ ਧਨ ਪਾ ਮੇਰੋ,
ਮੇਰੇ ਕੋਲ ਮੈਂ ਤੇਰੇ ਕੋਲ ਪਹਿਲਾਂ ਨੌਕਰੀ ਕੀਤੀ ਸੀ, ਕਸੇਰੇ ਦਾ ਕਸਿਆਰੇ ਦਾ ਰੂਪ ਧਾਰ ਕੇ, ਉਹ ਪੈਸੇ ਤੇਰੇ ਵੱਲ ਮੇਰੇ ਰਹਿੰਦੇ ਨੇ।
ਲਿਓ ਮੋਲ ਸਮਿਆ ਛੇ ਹੇਰੋ,
ਮੈਂ ਇਹ ਘੋੜੇ ਸਮਝ ਲਿਆ ਵੀ ਤੇਰੇ ਕੋਲ ਮੁੱਲ ਹੀ ਲੈ ਕੇ ਚੱਲਿਆ। ਤੂੰ ਦੱਸਣ ਵਾਲੇ ਨੂੰ 4 ਲੱਖ ਰੁਪਇਆ ਦੇਣਾ ਸੀ, 1.25 ਲੱਖ ਤੂੰ ਹੋਰ ਕਿਹਾ ਸੀ, ਉਹ ਮੈਂ ਘੋੜਿਆਂ ਦਾ ਮੁੱਲ ਹੀ ਤਾਰ ਕੇ ਲੈ ਕੇ ਚੱਲਿਆ।
ਸ਼ਾਹ ਕੋਪ ਕੇ ਉਬਾਦ ਕਰਨ,
ਬਾਦਸ਼ਾਹ ਤੂੰ ਕਿਉਂ ਗੁੱਸਾ ਕਰਦਾ, ਮੈਂ ਇਹ ਜਵਾਬ ਦਿੱਤਾ ਬਾਦਸ਼ਾਹ ਨੂੰ ਵੀ ਤੂੰ ਕਿਉਂ ਗੁੱਸਾ ਕਰਦਾ।
ਜੇ ਅਬ ਮੋਕੋ ਗਯੋ ਚਾਹੰਤਾ,
ਜੇ ਹੁਣ ਤੂੰ ਮੈਨੂੰ ਪਕੜਨਾ ਚਾਹੁੰਦਾ ਹੈ,
ਸਭ ਤਾਰੀ ਮੈਂ ਪ੍ਰਥਮ ਮੰਗਾਈ,
ਜਿਹੜੇ ਤਾਲਿਆਂ ਦੀਆਂ ਚਾਬੀਆਂ ਨੇ ਮੈਂ ਪਹਿਲਾਂ ਆਪਣੇ ਕੋਲ ਮੰਗਾ ਲਈਆਂ ਨੇ,
ਪਰ ਮੈਂ ਧਰ ਘਰ ਸ਼ਾਹ ਦਿਖਾਈ,
ਉਹ ਮੈਂ ਬਾਦਸ਼ਾਹ ਨੂੰ ਵਿਖਾ ਦਿੱਤੀਆਂ ਵੀ ਆਹ ਵੇਖ ਚਾਬੀਆਂ ਤੁਹਾਡੇ ਜਿਹੜੇ ਦਰਵਾਜ਼ਿਆਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੀਆਂ ਚਾਬੀਆਂ ਨੇ।
ਇਹ ਸਭ ਪਰੀ ਨਿਕਾਸਨ ਕੀ ਜੈ,
ਮਹਾਰਾਜ ਮੈਂ ਚੁੱਕ ਕੇ ਦਰਿਆ ਚ ਸੁੱਟ ਦਿੱਤੀਆਂ ਚਾਬੀਆਂ ਤੇ ਆਖਿਆ ਕੱਢ ਲੋ ਪਹਿਲਾਂ, ਜੇ ਮੈਨੂੰ ਫੜਨਾ ਚਾਹੁੰਦੇ ਹੋ ਨਾ ਪਹਿਲਾਂ ਦਰਿਆ ਚੋਂ ਚਾਬੀਆਂ ਕੱਢੋ ਫਿਰ ਤਾਲੇ ਖੋਲੋ।
ਖੋਲ ਕੁਲਫ ਮੋਕੋ ਗੈ ਲੀਜੈ,
ਫਿਰ ਤਾਲੇ ਖੋਲ ਕੇ ਆ ਕੇ ਮੈਨੂੰ ਪਕੜ ਲੋ ਜੇ ਫੜ ਸਕਦੇ ਹੋ।
ਕਿਮ ਕਹਿ ਘੋੜਾ ਤੇਜ ਕੁਦਾਇਓ,
ਮਹਾਰਾਜ ਏਦਾਂ ਕਹਿ ਕੇ ਮੈਂ ਘੋੜਾ ਕੁਦਾਇਆ।
ਉਲੰਘ ਦੀਵਾਰ ਬਾਰ ਮੈਂ ਆਇਓ,
ਮਹਾਰਾਜ ਲੰਘ ਕੇ ਦੀਵਾਰ ਨੂੰ ਕੁਦਾ ਕੇ ਘੋੜਾ ਮੈਂ ਪਾਰ ਆ ਗਿਆ।
ਪਿੱਛੇ ਹਾਏ ਹਾਏ ਪੱਡ ਰੋਰਾ,
ਪਿੱਛੇ ਰੌਲਾ ਪੈ ਗਿਆ, ਹਾਏ ਹਾਏ ਕਰਦੇ ਸੀ ਸਿਪਾਹੀ ਪਰ ਉਹਨਾਂ ਦਾ ਕੋਈ ਜ਼ੋਰ ਨਹੀਂ ਸੀ ਚੱਲਦਾ।
ਬਸ ਨਾ ਬਸਾਰੇ ਫਿਰੇ ਸਭ ਪੌੜਾ,
ਕਿਉਂਕਿ ਕਿਲੇ ਦੇ ਦਰਵਾਜ਼ੇ ਬੰਦ, ਸ਼ਹਿਰ ਦੇ ਦਰਵਾਜ਼ੇ ਬੰਦ, ਤਾਲੇ ਉਹਨਾਂ ਨੂੰ ਲੱਗੇ ਹੋਏ, ਮਹਾਰਾਜ ਕਿਸੇ ਸਿਪਾਹੀ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ।
ਸਤਗੁਰ ਸ਼ਬਦ ਪ੍ਰੇਮ ਉਮਗਾਇਓ,
ਤੇ ਮਹਾਰਾਜ ਤੁਹਾਡੇ ਸ਼ਬਦ ਪ੍ਰੇਮ ਨਾਲ ਪੜਦਾ ਪੜਦਾ
ਮਗ ਸੁਖੇਨ ਗਾਵਤ ਚੱਲ ਆਇਓ,
ਸ਼ਬਦ ਗਾਉਂਦਾ ਗਾਉਂਦਾ ਮੈਂ ਆ ਗਿਆ ਤੁਹਾਡੇ ਕੋਲ। ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਇਹ ਪੜਦਾ ਪੜਦਾ ਮਹਾਰਾਜ ਮੈਂ ਆ ਗਿਆ।
ਹੇ ਪ੍ਰਭੂ ਅਸ ਦੁਸ਼ਕਰ ਜੇ ਕਾਰਾ,
ਮਹਾਰਾਜ ਇਹ ਜਿਹੜਾ ਬੜਾ ਦੁਸ਼ਕਰ ਤੇ ਔਖਾ ਕੰਮ ਸੀ,
ਤੁਮ ਬਿਨ ਕੋ ਕਰ ਸਕੇ ਵਿਚਾਰਾ,
ਤੁਹਾਡੇ ਬਿਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਔਖਾ ਤੇ ਦੁਸ਼ਕਰ ਕੰਮ ਕੌਣ ਕਰ ਸਕਦਾ।
ਸਰਬ ਸ਼ਕਤ ਧਰ ਮਾਨੁਖ ਲੀਲਾ,
ਸਾਰੀ ਸ਼ਕਤੀ ਧਾਰਨ ਕਰਕੇ ਵੀ ਤੁਸੀਂ ਮਾਨਵੀ ਲੀਲਾ ਕਰ ਰਹੇ ਹੋ।
ਤ੍ਰੈ ਲੋਕਨ ਪਤ ਕਰੋ ਸੁਸ਼ੀਲਾ,
ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਭਏ ਸਹਾਇਕ ਜੈ ਕੈ ਜਾਈ, ਤੋ ਇਹ ਕਾਰ ਕਰਨ ਬਣ ਆਈ,
ਮਹਾਰਾਜ ਤੁਸੀਂ ਮੇਰੇ ਸਹਾਈ ਹੋਏ ਹੋ ਤਾਂ ਮੈਂ ਇਹ ਕੰਮ ਕਰ ਸਕਿਆ ਹਾਂ।
ਪੰਚਾਮ੍ਰਿਤ ਮਾਨਿਓ ਸਮੁਦਾਇਓ ਸੋਚਈਐ ਗੋ ਅਬ ਕਰਵਾਇਓ।
ਮਹਾਰਾਜ ਜਦੋਂ ਮੈਂ ਘੋੜਾ ਲੈ ਕੇ ਚੱਲਣ ਲੱਗਾ ਸੀ ਨਾ, ਉਦੋਂ ਮੈਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੁਖਣਾ ਸੁਖੀ ਸੀ ਤੇ ਮਹਾਰਾਜ ਹੁਣ ਕਿਰਪਾ ਕਰੋ, ਮੈਂ ਹੁਣ ਦੇਗ ਕਰਾਉਣਾ ਚਾਹੁੰਦਾ ਕਿ ਦੇਗ ਤਿਆਰ ਹੋਵੇ ਤੇ ਮੇਰੀ ਸੁਖਣਾ ਉਤਰੇ, ਕਿਉਂਕਿ ਮਹਾਰਾਜ ਜਿਹੜੀ ਸੁਖਣਾ ਸੁਖੀ ਸੀ ਉਹ ਪੂਰੀ ਹੋ ਗਈ ਹੈ। ਏਦਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਭਾਈ ਵਿਧੀ ਚੰਦ ਤੇ ਬੜੀ ਕਿਰਪਾ ਕੀਤੀ। ਜਿਵੇਂ ਤੀਸਰੇ ਜੰਗ ਦੀਆਂ ਤਿਆਰੀਆਂ ਹੋ ਗਈਆਂ ਨੇ, ਮਾਹੌਲ ਬਣ ਚੁੱਕਾ ਹੁਣ ਜੰਗ ਦਾ, ਉਹ ਜੰਗ ਯੁੱਧ ਦੀ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।